हाँ जी, हो गया टाइम जी। कितना श्लोक चलेगा? श्लोक नंबर पचवंजा ध्यात्री ध्याने, ये यही है ना? देखो तुसी आगे पहले ग्रंथां दे विच दो प्रकार का ज्ञान सुन के आए जी, परोक्ष और अपरोक्ष। ते अपरोक्ष का फल तो तुहानू पता ही है की है, मुक्ति। अपरोक्ष ज्ञान हो गया तो जन्म मरण कटिया गया, ठीक है। ते उहदे जिहड़े तुसी हुण दो ग्रंथ पढ़ के आए, विचार सागर और तत्त अनुसंधान, उहदे विच अपरोक्ष ज्ञान का तो फल दस्या है, परोक्ष का नहीं उतना खोल के दस्या। ये तुहानू परोक्ष ज्ञान का भी फल दसणगे कि जिन्हों इतना भी ज्ञान हो गया कि ब्रह्म है, हाँ इतना भी ज्ञान हो गया ब्रह्म है जां परमात्मा है, ये सारे नूं ज्ञान है पर विश्वास तो नहीं है। जदों ये पक्का विश्वास हो जाए सानू कि परमात्मा है, उहदा की फल है ये भी तुहानू पता चलेगा। अज परमात्मा है हाँ, संशय रहत, ये नहीं पता नहीं है कि नहीं है, जे नहीं है तो फिर नहीं, पक्का विश्वास हो गया कोई संशय नहीं है तो फिर उहदा की फल है वो भी दसण की, मुक्त तो नहीं है। हाँ चलो, ध्यात्री ध्याने परित्यज्य, देखो ध्यात्री ध्यान, ध्याता ध्यान दे, ज्ञाता ज्ञान गे, ये त्रिपुटी है ना, तो ध्याता ध्यान करने वाला दे, जिसका ध्यान कर रहा है वो तो की कर रहा हो ध्यान, ये तीन हो गए ना, ध्याता ध्याता मैंने बैठा है जेड़ा वो की कर रहा, ध्यान कर रहा है, किसका कर रहा है, जिसका कर रहा है उनकी कहते दे, ध्याता ध्यान दे, ज्ञाता ज्ञान गे, परमात्मा परमाता प्रमाण प्रमेय, ये त्रिपुटी है, वो ये त्रिपुटी की गल कर रहा। ध्यात्री ध्याने परित्यज्या कर्माद, कर्म से, नंबर वाइज मैंने कर्माद मैंने नंबर से, ध्यायिक गोचरम निवात दीपवत चित्तम, निवात दीपवत चित्तम, निवात मैंने हवा, निवात दीपवत चित्तम, जिथे हवा नहीं चलती होवे उत्थे तुसी दीपक जलाता तो उहदी लाइट कैसे रहेगी, दीपक दी लो ऐसे, जिथे हवा नहीं है उत्थे दीपक जला देता तो उहदी लाइट कैसे रहेगी, ऐऊं ऐऊं नहीं होएगी, हवा होएगी तो ऐसे ऐसे होएगी, तो जे हवा नहीं है तो ऐसे रहेगी। तो जदों जेड़ा पुरुष ध्यान कर रहा है उहदा चित ऐसे हो गया, दीपक जैसे हवा तो बगैर दीपक जल रहा है, हवा नहीं है जिथे उथे दीपक जल रहा, उहदा उह कैसे होगा, ऐसे ऐसे जदों चित हो गया पुरुष का सीधा मने संकल्प विकल्प से रहित, मतलब डोल नहीं रहा, सीधे का अर्थ मतलब हाँ। अच्छा दूसरी गल, वो जड़ा हवा है वो दीपक नू, दीपक दी लाइट नू कौन चला रही है, हवा, ते ये मन नू कौन चला रहा, संकल्प विकल्प इच्छा साड़ियाँ, वो नू टिक नहीं दे रहे। जदा आपां हवा दे जिथे नहीं है उथे दीपक रख देता ऐसे हो जाएगी लाइट, ते जदों साडे संकल्प विकल्प इच्छावां समाप्त हो गईयां ते साडा मन भी, जथा दीपो निवातस्थे नेंगते सोपमा स्मृता, गीता दे विच छठे अध्याय दे विच छेवें अध्याय दे विच भगवान श्री कृष्ण अर्जुन नूं उपदेश करदे, जथा दीपो निवातस्थे नेंगते सोपमा स्मृता, जैसे उहदी उपमा है ना जिथे वायु रहित स्थान में दीपक है, ऐसे तेरा जदों चित हो जाएगा ना फिर गल बननी है, ये उही कह रहे हैं। निवात दीप वत चित्तम, जदों चित चित जिहड़ा है वह निवात दीप वाजू रहित स्थान में जैसे दीपक है ऐसे वत मने तरह उदा हो गया। तो क्या हो गया समाधि रवि दीयते, उसी नूं की कहिंदे आ समाधि। ये है समाधि का लक्षण। तीन लक्षण दसे सी ना पहला, केड़े केड़े सरवण का भी दसिया सी, मनन का भी, निर्ध्यासन का, आवे समाधि का लक्षण दस। कह रहा जदों वाजू रहित स्थान जिथे हवा नहीं चलती उत्थे जिहड़ा दीपक है उहदी लाइट भी चलाए मान नहीं हुंदी, ऐसे जदों ध्यान करने वाला जिहड़ा पुरश है उहदा चित्त हो गया उहनूं समाधि कहिंदे। ठीक है, ध्यात्री ध्याने निर्ध्यासन में ध्याता ध्यान और देह जह त्रिपुटी भासती है। देखो निर्ध्यासन और समाधि में कितना फर्क है। निर्ध्यासन में त्रिपुटी प्रतीत होएगी, पता होएगा मैं बैठा मैं ध्यान कर रहा, जैसे कोई स्वप्न में स्वप्न देख रहा है तो बाड़ी बाहर थोड़ी जी भी आवाज आएगी तो उन्हें सुन जाएगी, तो जो गाढ़ निंद्रा जाए फिर जल्दी नहीं सुनेगी, फिर एक आवाज ना सुने दो तीन आवाजा सुनगी, ज्यादा रौला पाएगा ज्यादा आवाज आएगी ता सुनेगी, क्यों गूढ़ निंद्रा बिच है, तो थोड़ी निंद्रा च होएगा सपन देखेगा तो गूढ़ निंद्रा च नहीं गया ना, हल्की आवाज भी नू पता चल जाएगा। तो ऐसे ही त्रिपुटी का हाल है ये निर्ध्यासन का। निर्ध्यासन के बारहों आवाज जी पता चलेगा, बारहों आवाज आ रही है मैं बैठा हूँ मैं ध्यान कर रहा हूँ मेरा मन जा रहा कहीं कि नहीं जा रहा, तो समाधि कुछ नहीं पता चलेगा, उन्होंने कहते समाधि। निर्ध्यासन में ध्याता निर्ध्यासन में ध्याता ध्यान और देह जह त्रिपुटी भासती है, किंतु अभ्यास के बल से जब ध्याता और ध्यान को कर्मात् परित्यज्य त्याग करके, इन्होंने भी त्यागना पड़ेगा ना, परित्यज्य कर्मात् कर्म से छोड़कर देहिक गोचरम देह गोचरम एक देह दे विच ही ध्यान कर दो। कर्म ने नंबर नंबर वाइज क्रम क्रम है, कर्म नहीं क्रम, क्रम मैंने नंबर वाइज। चित्तम केवल देह विषय के एकाग्र चित्त को समाधि अभिधीयते, समाधि कहते हैं। निवात दीपवत वाजु रहित प्रदेश में स्थित निश्चल दीपक की न्यायी। ध्याता देह रूप हो जब ही विचार सागर चित्त तुसी पढ़िया सी सुनिया सी की कहिंदे ओ निश्चल दास जी, ध्याता देह रूप ध्यान नहीं देह रूप हो जब ही, जिहड़ा ध्यान करने वाला है वह जिहदा ध्यान कर रहा है उहदा ही रूप हो गया। सिद्ध उपासना जानो तब ही समझो उपासना साडी पूर्ण होगी, सिद्ध मैंने पूर्ण। ये भी यह कह रहे हैं जब त्रिपुटी भुल गई, जिन्ना चिर त्रिपुटी नहीं भुली तब तक देह रूप नहीं होए, त्रिपुटी हो नहीं होने नहीं दे रही, त्रिपुटी का विच विधान आ गया, तो जो त्रिपुटी भी लै होगी तो फिर देह आकार वृत्ति होगी एक। उन्हों कहते हैं सुबी सुबी रही सुरत प्रभ चरणन में, दसम ग्रंथ में सुनिया ना तुसी चुबी रही सुरत प्रभ चरणन में, वो सुरत चुबी है लगी नहीं क्या उन्हें लगी ऐसा जुड़ी होंगी है, जी चुबी होंगी है वो एक में खोई होंगी है। हाँ जैसे कंडा नहीं लगा तो कंडा पैर से थोड़ी दिख रहा वो अंदर चला गया, ऐसे वो चुभी रही सुरत प्रभ चरणन में। हाँ मतलब भगवान कह रहे हैं ना भी तुसी जाओ हुण माफ लोग थे, तो कह रहे हैं जितनी भया हमारे आवन को, क्यों नहीं कर रहा ताडा मन चुभी रही सुरत प्रभ चरणन में, मेरी जिहड़ी सुरती सी वो प्रभु दे चरणा दे विच लगी हुई जुड़ी नहीं, जुड़ी तो ऐसे है जुड़ी तो भेद हो गया चुभी रही। छोटे छोटे गल्लां दा अर्थ लगाओगे तो बहुत गूढ़ निकलेगा ना, और जो लगी हुई कही तो ऐसे हो गया लगी वो तो दिखाई दे रही है सुरती भी तो वो भी लगेगी। हाँ और जो चुभी रह कहता तो एकमेक हो गए ना। चलो समाधि की अवस्था में वृत्तियों का स्पष्ट अनुभव नहीं होता। देखो समाधि की अवस्था दे विच जिहड़ियां वृत्तियां हैं उन्हां दा स्पष्ट अनुभव नहीं होता, क्यों नहीं होता, वृत्ति रहेगी नहीं भी घड़ा बहुत गंदा पानी का आपां नूं पीना है तो की करांगे, आप जो जंगल च रहिंदे सी तो उत्थे बरसात दे दिनां च गंगा दा जल ते तुहानूं पता ही है किदां दा हो जांदा सर, तो फिर उन्हूं पीना तो किदां पीओ, ਉਹਦੇ 'ਚ ਤੁਸੀਂ ਫਟਕੜੀ ਸੁੱਟ ਦਿਓ ਕਿਸੇ ਘੜੇ 'ਚ ਜਾਂ ਬਾਲਟੀ 'ਚ, ਜਿਹਦੇ ਵਿੱਚ ਵੀ ਭਰਨਾ, ਭਰ ਕਰਕੇ ਥੋੜ੍ਹੀ ਜਿਹੀ ਫਟਕੜੀ ਸੁੱਟ ਦਿਓ ਅਤੇ ਫਟਕੜੀ ਕੀ ਕਰੇਗੀ? ਆਪ ਵੀ ਘੁਲ ਜਾਏਗੀ, ਉਹ ਤਾਂ ਸਾਰਾ ਜਿਹੜਾ ਗਰਦਾ ਹੈ ਨਾ, ਕੂੜਾ ਕਚੜਾ, ਉਹਨੂੰ ਲੈ ਕੇ ਨੀਚੇ ਬੈਠ ਜਾਏਗੀ। ਨਾ ਫਟਕੜੀ ਰਹੀ ਨਾ ਗਰਦਾ ਰਹਾ, ਇਹੀ ਹਾਲ ਹੈ ਚਿੱਤ ਦਾ। ਉਦੋਂ ਜਦੋਂ ਸਮਾਧੀ 'ਚ ਗਿਆ, ਨਾ ਬਿਰਤੀ ਰਹੀ ਨਾ ਮਨ ਰਿਹਾ, ਤਾਂ ਗੱਲ ਬਣੇਗੀ। ਠੀਕ ਹੈ ਨਾ? ਅਬ ਬ੍ਰਿਤੀ ਆਗੇ ਵਾਲਾ ਨਾ ਚੱਲੇਗਾ ਨਾ, ਨਹੀਂ ਹੋਤਾ। ਇਸ ਲਈ ਬ੍ਰਿਤੀ ਕੇਵਲ ਦੇਹਕਾਰ ਹੀ ਰਹਿਤੀ ਹੈ। ਦੇਹ ਮੈਨੇ ਜਿਹਦਾ ਆਪਾਂ ਧਿਆਨ ਕਰ ਰਹੇ ਹਾਂ, ਜਿਹਦਾ ਆਪਾਂ ਧਿਆਨ ਕਰ ਰਹੇ ਹਾਂ ਉਹਦੇ ਆਕਾਰ ਦੀ ਬਣੀ ਰਹੇਗੀ। ਹੁਣ ਇਹ ਦੱਸੋ, ਜੇ ਆਪਾਂ ਸਾਹਮਣੇ ਗੁਰੂ ਨਾਨਕ ਸਾਹਿਬ ਜੀ ਦੀ ਤਸਵੀਰ ਜਾਂ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਰੱਖ ਕੇ ਆਪਾਂ ਧਿਆਨ ਕਰ ਰਹੇ ਹਾਂ, ਠੀਕ ਹੈ, ਅਤੇ ਸਾਡੀ ਜਿਹੜੀ ਚਿੱਤ ਕੀ ਬਿਰਤੀ ਹੈ, ਦੇਹਕਾਰ ਹੋ ਗਈ, ਇਹ ਸਰੀਰ ਦੀ ਹੋਸ਼ ਰਹੇਗੀ? ਨਹੀਂ ਰਹੇਗੀ। ਅਤੇ ਕੀ ਹੋਇਆ, ਇੱਕਮਿਕ ਨਹੀਂ ਹੋ ਗਏ, ਹੈਂਗਰੀ ਉਪਾਸਨਾ ਨਹੀਂ ਹੋਈ? ਅਤੇ ਜਦੋਂ ਐਸੀ ਉਪਾਸਨਾ ਹੋਏਗੀ ਤਾਂ ਵੀ ਮੁਕਤੀ ਬਣੇਗੀ। ਫਿਰ ਮੁਕਤੀ ਕਿਤੋਂ ਲੈਣ ਨਹੀਂ ਜਾਣਾ ਪਏਗਾ, ਫਿਰ ਕੋਈ ਬਿਕੁੰਠ ਵਿੱਚ ਜਾ ਕੇ ਥੋੜ੍ਹੀ ਮੁਕਤ ਹੋਏਗਾ, ਉਹ ਤਾਂ ਫਿਰ ਇੱਥੇ ਹੀ ਮੁਕਤ ਹੈ। ਜੇਕਰ ਹੀ ਰਹਿਤੀ ਹੈ, ਇਸ ਕਾ ਨਿਸ਼ਚੇ ਕਰਨਾ ਕਠਿਨ ਹੈ, ਐਸੀ ਸ਼ੰਕਾ ਕਰਕੇ ਉੱਤਰ ਕਹਿਤੇ ਹੈ ਕਿ ਸਮਾਧੀ ਕਾਲੀਨ ਬ੍ਰਿਤੀ ਅਨੁਮਾਨ ਸੇ ਜਾਣੀ ਜਾਤੀ ਹੈ, ਇਸ ਲਈ ਦੇਹ ਇੱਕ ਗੋਚਰ ਕਾ ਨਿਸ਼ਚੇ ਸੰਭਵ ਹੈ। ਅਬ ਸ਼ੰਕਾਵਾਦੀ ਕਹਿ ਰਿਹਾ ਹੈ ਕਿ ਜਦੋਂ ਤੁਹਾਨੂੰ ਪਤਾ ਹੀ ਨਹੀਂ ਹੈ ਬਿਰਤੀ ਉੱਥੇ ਹੈ ਕਿ ਨਹੀਂ ਹੈ, ਤਾਂ ਕੌਣ ਜਾਣੂਗਾ? ਕਹਿੰਦਾ ਇਹਦਾ ਵੀ ਹੈ ਵਾ, ਇਹ ਵੀ ਪਤਾ ਲੱਗ ਜਾਂਦਾ। ਬ੍ਰਿਤੀ ਤੂੰ ਤਦਾਨੀ ਮਗਿਆਤਾ ਅਧਿਆਤਮ ਗੋਚਰਾ ਆਹ ਸਮਰਿਆਦ ਅਨੁਮੀਅੰਤੇ। ਮੰਮੀ ਨੂੰ ਸਿਹਾਰੀ ਹੈ ਨਾ, ਈ ਕੀ ਮਾਤਰਾ ਹੈ ਨਾ, ਮੀਅੰਤੇ ਜੀ ਹਾਂ, ਮੀਂਹ ਅੰਤੇ ਹੈ ਨਾ, ਤਸਿਆ ਸਮੁਦਿਸ਼ਟਤਾਮ ਆਤਮ ਗੋਚਰ। ਦੇਖੋ ਗੋਚਰ ਦਾ ਅਰਥ ਕੀ ਹੁੰਦਾ, ਗੋ ਗੋਚਰ ਲਗ ਜਹਾਂ ਮਨ ਜਾਈ ਤੋ ਸਭ ਮਾਇਆ ਜਾਣੋ ਭਾਈ। ਤੁਲਸੀਦਾਸ ਜੀ ਰਮਾਇਣ 'ਚ ਕਹਿੰਦੇ ਆ ਗੋ ਗੋਚਰ, ਗੋ ਗੋਚਰ ਲਗ ਜਹਾਂ ਮਨ ਜਾਈ, ਇੰਦਰੀਆਂ ਦੇ ਵਿੱਚ, ਇੰਦਰੀਆਂ ਜਿੱਥੋਂ ਤੱਕ ਜਾਣਗੀਆਂ, ਮਨ ਜਿੱਥੋਂ ਤੱਕ ਜਾਏਗਾ, ਉਹ ਸਾਰੀ ਮਾਇਆ ਹੀ ਹੈ। ਪਹੁੰਚ ਪਹੁੰਚ ਇੰਦਰੀਆਂ ਦੀ ਪਹੁੰਚ ਔਰ ਮਨ ਦੀ ਪਹੁੰਚ, ਜਿੱਥੋਂ ਤੱਕ ਹੈ ਉਹਨੂੰ ਕੀ ਕਹਾਂਗੇ, ਗੋਚਰ। ਉਹ ਕਿੱਥੋਂ ਤੱਕ ਰਹਿ, ਇਹ ਕਿੱਥੋਂ ਬਣੀਆਂ, ਪੰਚਭੂਤਾਂ ਤੋਂ। ਇਹਨਾਂ ਦੀ ਸ਼ਕਤੀ ਕਿੱਥੋਂ ਤੱਕ ਹੋਊਗੀ, ਪੰਚਭੂਤਾਂ ਨੂੰ ਦੇਖਣਗੇ, ਅਤੇ ਭਗਵਾਨ ਪੰਚਭੂਤ ਵਾਲਾ ਤਾਂ ਹੈ ਨਹੀਂ, ਅਤੇ ਉਹਨੂੰ ਫਿਰ ਕਿੱਦਾਂ ਦੇਖਣਗੇ ਬਈ। ਤਾਂ ਹੀ ਤਾਂ ਭਗਵਾਨ ਕ੍ਰਿਸ਼ਨ ਨੇ ਕਿਹਾ ਸੀ ਨਾ ਅਰਜਨ ਨੂੰ, ਦਿਵਯਮ ਦਦਾਮੀ ਤੇ ਚਕਸ਼ੂ ਪਛਮੇ ਜੋਗ ਮੈਸ਼ਵਰਮ, ਮੈਂ ਤੈਨੂੰ ਦਿਵਯ ਚਕਸ਼ੂ ਦਿੰਦਾ, ਇਹ ਜਿਹੜਾ ਮੇਰਾ ਰੂਪ ਹੈ ਨਾ ਈਸ਼ਵਰ ਵਾਲਾ ਰੂਪ, ਤੂੰ ਇਹ ਚਰਮ ਚਕਸ਼ੂਆਂ ਦੇ ਨਾਲ ਨਹੀਂ ਦੇਖ ਸਕਦਾ, ਦਿਵਯਮ ਦਦਾਮੀ ਤੇ ਚਕਸ਼ੂ, ਮੈਂ ਤੈਨੂੰ ਦਿਵਯ ਚਕਸ਼ੂ ਦਿੰਦਾ। ਅਤੇ ਫਿਰ ਦੇਖਿਆ ਸੀ, ਅਤੇ ਇਹੋ ਹੀ ਕਹਿ ਰਿਹਾ, ਆਤਮ ਗੋਚਰ ਬ੍ਰਿਤੀ ਤੂੰ, ਆਤਮ ਗੋਚਰ, ਆਤਮਾ ਨੂੰ ਵਿਸ਼ੇ ਕਰਨੇ ਵਾਲੀ ਜੋ ਬ੍ਰਿਤੀ ਹੈ, ਤੂੰ ਆਤਮਾ ਕੋ ਵਿਸ਼ੇ ਕਰਨੇ ਵਾਲੀ ਅੰਤਾਕਰਨ ਕੀ ਬ੍ਰਿਤੀਆਂ ਤੋਂ ਤਾਦਾਨੀਮ ਅਗਿਆਤਾ ਅਪੀ ਸਮਾਧੀ ਕਾਲ ਮੇਂ ਜਦਪੀ ਅਗਿਆਤ ਰਹਿਤੀ ਹੈ। ਸਮਾਧੀ ਕਾਲ ਮੇਂ ਅੰਤਾਕਰਨ ਦੀਆਂ ਬ੍ਰਿਤੀਆਂ ਜਿਹੜੀਆਂ ਪਤਾ ਥੋੜ੍ਹੀ ਚੱਲਦਾ ਵੀ ਹੈ ਕਿ ਨਹੀਂ ਹੈ, ਅਗਿਆਤ ਹੈ ਉਹ ਤੇ ਲੈ ਹੋ ਗਈਆਂ। ਤਥਾਪਿ ਵਿਥਾ ਸਮੁਥਿਤਾਸਤਾਮ ਸਮਾਧੀ ਮਿਸੇ ਉੱਠੇ ਹੋਏ ਪੁਰਸ਼ ਕੇ ਉਤਪੰਨ ਹੋਏ ਸਮਰਣਾਤ, ਸਮਰਣਾਤ ਮੈਨੇ ਜਾਦ, ਸਿਮਰਨ ਗਿਆਨ ਸੇ ਇਤਨੀ ਦੇਰ ਮੇ ਸਮਾਧੀ ਮੇ ਸਮਾਹਿਤ ਥਾ, ਇਸ ਪ੍ਰਕਾਰ ਕੇ ਸਿਮਰਨ ਕਾ ਸਿਮਰਨ ਗਿਆਨ ਸੇ ਅਨੁਮੀਅੰਤੇ ਮੈਨੇ ਉਤਪੰਨ ਅਨੁਮਾਨ ਪ੍ਰਮਾਣ ਦੁਆਰਾ ਜਾਣੀ ਜਾਤੀ ਹੈ ਕਿ ਬਿਰਤੀ ਥੀ। ਕੀ ਕਹਿ ਰਹੇ ਆ, ਆਂਦਾ ਤੁਸੀਂ ਇਹ ਦੱਸੋ, ਸਮਾਧੀ ਦੀ ਗੱਲ ਤਾਂ ਪਹਿਲਾਂ ਬਾਅਦ ਸਮਝਣਾ, ਤੁਸੀਂ ਪਹਿਲਾਂ ਇਹ ਦੱਸੋ, ਜਦੋਂ ਸੁਸ਼ੁਪਤੀ ਤੁਸੀਂ ਸੌ ਜਾਂਦੇ ਜੇ, ਕੋਈ ਵੀ ਪੁਰਸ਼ ਗਾਢ ਨਿੰਦਰਾ 'ਚ ਸੌ ਜਾਂਦਾ, ਉਦੋਂ ਉਹਨੂੰ ਪਤਾ ਲੱਗਦਾ ਵੀ ਸੰਸਾਰ ਹੈ ਸੀ ਕਿ ਨਹੀਂ ਸੀ ਹੈ, ਮੈਂ ਸੁੱਖ ਸੇ ਸੋਇਆ ਕਿ ਨਹੀਂ ਸੋਇਆ, ਉਹ ਉੱਠ ਕੇ ਕਹੇਗਾ। ਇਹੀ ਹਾਲ ਸਮਾਧੀ ਦਾ ਹੈ, ਸਮਾਧੀ ਜਦੋਂ ਬੈਠੇਗਾ, ਸਮਾਧੀ ਲੱਗ ਗਈ ਜਦੋਂ, ਉਦੋਂ ਨਹੀਂ ਕੋਈ ਪਤਾ ਚੱਲੇਗਾ, ਉਹ ਫਿਰ ਉੱਠ ਕੇ ਹੀ ਕਹੇਗਾ ਵੀ ਇੰਨਾ ਚਿਰ ਮੈਂ ਬੈਠਾ ਰਿਹਾ, ਇੰਨਾ ਚਿਰ ਅੰਤਾ ਕਰਨ ਕੀ ਬਿਰਤੀ ਕੋਈ ਨਹੀਂ ਉੱਠੀ, ਇੰਨਾ ਚਿਰ ਮੈਂ ਸਮਾਧੀ 'ਚ ਰਹਾ, ਅੰਤਾ ਕਰਨ ਕੀ ਬਿਰਤੀ ਕੋਈ ਨਹੀਂ ਉੱਠੀ, ਜੱਕੇ ਕਹੇਗਾ। ਠੀਕ ਹੈ, ਸਮਾਧੀ ਸੇ ਉੱਠੇ ਹੋਏ ਪੁਰਸ਼ ਕੋ ਉਤਪੰਨ ਹੋਵੇ ਸਮਰਨ ਗਿਆਨ ਸੇ, ਸਮਰਨ ਮੈਂ ਯਾਦ ਕਰ ਰਿਹਾ ਹਾਂ, ਸੇ ਅਨੁਮਾਨ ਕੀਆ ਜਾਤਾ ਹੈ ਕਿ ਉਸ ਸਮੇਂ ਬਿਰਤੀ ਗਿਆਤ ਤੋਂ ਨਹੀਂ ਹੋਤੀ, ਪਰੰਤੂ ਵਹ ਆਤਮਾ ਕੋ ਵਿਸ਼ੇ ਕਰਤੀ ਸੀ। ਕਹਿੰਦਾ ਗਿਆਤ ਤਾਂ ਨਹੀਂ ਹੋਤੀ, ਪਰ ਆਨੰਦ ਆਇਆ ਨਾ, ਆਨੰਦ ਆਇਆ ਤਾਂ ਕਿੱਥੋਂ ਆਇਆ ਫਿਰ, ਕੋਈ ਚੀਜ਼ ਤਾਂ ਸੀ ਨਾ ਉਹਨੂੰ ਵਿਸ਼ੇ ਕਰਨ ਵਾਲੀ, ਅਤੇ ਹੋਰ ਕੌਣ ਸੀ ਫਿਰ ਉੱਥੇ, ਅਤੇ ਬਿਰਤੀ ਸੀ ਫਿਰ। ਉਹ ਤਾਂ ਸੁੱਖ ਸੇ ਸੋਇਆ, ਅਤੇ ਆਗੇ ਵਾਲੀ ਪੰਕਤੀ ਪੜੋ ਨਾ ਪੂਰੀ, ਪੂਰਾ ਕਰੋ ਨਾ ਇਸ ਕੋ, ਹਾਂ ਕੁਛ ਨਹੀਂ ਜਾਣਦਾ, ਇਹ ਵੀ ਪੰਕਤੀ ਬੋਲੋ ਨਾ ਅੱਗੇ, ਆਨੰਦ ਤਾਂ ਸੋਇਆ ਤਾਂ ਕਹਿੰਦਾ ਹੈ, ਇਹ ਵੀ ਤਾਂ ਕਹਿੰਦਾ ਮੈਂ ਕੁਛ ਨਹੀਂ ਜਾਣਦਾ, ਅਤੇ ਕੀ ਹੋਇਆ ਆਪਣਾ ਅਗਿਆਨ ਪ੍ਰਗਟ ਕਰ ਰਿਹਾ, ਉਸ ਸਮੇਂ ਅਗਿਆਨ ਵੀ ਸੀ, ਅਤੇ ਸਮਾਧੀ 'ਚ ਅਗਿਆਨ ਨਹੀਂ ਹੁੰਦਾ, ਕੋਈ ਇਹ ਕਹੇਗਾ ਮੈਂ ਇੰਨਾ ਚਿਰ ਸਮਾਧੀ 'ਚ ਬੈਠਾ ਰਿਹਾ ਕੋਈ ਬਿਰਤੀ ਨਹੀਂ ਉੱਠੀ, ਅਤੇ ਜੋ ਬਿਰਤੀ ਨਹੀਂ ਉੱਠੀ ਇਸ ਕਾ ਕੀ, ਹਾਂ ਇਹ ਆਨੰਦ ਨਹੀਂ ਆਏਗਾ ਤਾਂ ਫਿਰ ਸਮਾਧੀ ਕਾਹਦੀ ਹੋਈ, ਆਨੰਦ ਹੀ ਨਹੀਂ ਆਇਆ ਤਾਂ ਸਮਾਧੀ ਕਾਹਦੀ ਹੋਈ ਫਿਰ, ਹੈਂ ਬਸ ਉਹ ਤਾਂ ਜਿਹੜਾ ਮਨ ਸੀ ਨਾ ਉਹ ਅੰਤਕਰਨ ਲੀਨ 'ਚ ਹੋਇਆ ਪਰ ਅਗਿਆਨ 'ਚ ਹੋਇਆ ਨਾ, ਸਮਾਧੀ ਥਕਾਵਟ ਹੋ ਗਈ ਤਾਂ ਫਿਰ ਸਮਾਧੀ ਕਾਹਦੀ ਹੋਈ, ਹੁਣ ਤੁਸੀਂ ਮੈਨੂੰ ਇਹ ਦੱਸੋ ਆਪਣਾ ਜਿਹੜਾ ਕੋਈ ਗੱਡੀ ਆਪਾਂ ਖਰਾਬ ਹੋ ਗਈ ਜਾਂ ਇਹਦੀ ਸਰਵਿਸ ਕਰਾਉਣੀ ਹੈ ਜੀ, ਇੱਦਾਂ ਕਹਿ ਦਿੰਦੇ ਹਾਂ, ਅਤੇ ਕੀ ਕਰਦੇ ਸਜਾ ਕੇ ਉਹਦਾ ਸਾਰੇ ਪੁਰਜੇ ਇੱਕ ਇੱਕ ਪੁਰਜਾ ਚੈੱਕ ਕਰਦੇ ਆ, ਤੇਲ ਬਦਲਣ ਵਾਲਾ ਤੇਲ ਬਦਲ ਦਿੰਦੇ ਆ, ਜੋ ਟਾਇਰ ਸੂਰ ਜੋ ਵੀ ਗਰੀਸਾਂ ਗਰੂਸਾਂ ਦੇ ਕੇ ਉਹ ਤਿਆਰ ਕਰ ਦਿੰਦੇ ਆ, ਅਤੇ ਫਿਰ ਨਹੀਂ ਜੀ ਨਹੀਂ, ਜਦੋਂ ਬੰਦਾ ਸੌਂਦਾ ਹੈ ਇਹਦੇ ਸਰੀਰ ਦਾ ਵੀ ਇਹੀ ਹਾਲ ਹੁੰਦਾ ਹੈ, ਇਹਦੇ ਜਿਹੜੇ ਸੈੱਲ ਹੁੰਦੇ ਸਰੀਰ ਦੇ ਉਹ ਟੁੱਟ ਜਾਂਦੇ ਹੈ, ਉਹਨਾਂ ਦੀ ਰਿਪੇਅਰ ਹੁੰਦੀ ਹੈ ਸੁਸ਼ੁਪਤੀ ਦੇ ਵਿੱਚ, ਤਾਂ ਤਾਜ਼ਗੀ ਆਉਂਦੀ ਸਵੇਰੇ, ਹੋਰ ਕੀ ਹੁੰਦਾ ਉੱਥੇ, ਨਿਆ ਨਹੀਂ ਬਣ ਗਿਆ ਫਿਰ, ਕਿਤਨਾ ਥੱਕਿਆ ਹੁੰਦਾ ਰਾਤ ਨੂੰ, ਅਤੇ ਜਦੋਂ ਸਵੇਰੇ ਉੱਠਦਾ ਤਾਂ ਕੋਈ ਗੱਲ ਹੀ ਨਹੀਂ, ਥਕਾਵਟ ਹੈ ਹੀ ਨਹੀਂ, ਕਿਉਂ ਸਾਰੀ ਇਹਦੀ ਸਰੀਰ ਦੀ ਓਵਰਹਾਲ ਜਿਹਨੂੰ ਕਹਿੰਦੇ ਉਹ ਕਰਤਾ ਉਹਨਾਂ, ਜਿਤਨੇ ਸੈੱਲ ਟੁੱਟੇ ਹੁੰਦੇ ਆ ਉਹ ਫਿਰ ਬਣਦੇ ਆ, ਉਹ ਰਿਪੇਅਰ ਹੁੰਦੀ ਉਹਨਾਂ ਦੀ, ਐਸੀ ਮਸ਼ੀਨਰੀ ਭਗਵਾਨ ਨੇ ਲਗਾਈ ਹੈ। ਤਰੋ ਤਾਜ਼ਾ ਹੋ ਗਿਆ, ਅਤੇ ਸਮਾਧੀ ਦੇ ਵਿੱਚ ਜਦੋਂ ਜਨਮ ਮਰਨ ਕਿਸੇ ਨੂੰ ਪਤਾ ਲੱਗ ਜੇ, ਤੇਰਾ ਜਨਮ ਮਰਨ ਕੱਟਿਆ ਗਿਆ ਬਈ, ਕਿੰਨੀ ਖੁਸ਼ੀ ਹੋਊ ਦੱਸੋ ਤੁਸੀਂ, ਕਿਸੇ ਨੂੰ ਪਤਾ ਲੱਗ ਜਾਏ ਵੀ ਮੇਰਾ ਜਨਮ ਮਰਨ ਕੱਟਿਆ ਗਿਆ, ਕਿੰਨੀ ਖੁਸ਼ੀ ਹੋਏਗੀ, ਇੰਨੀ ਖੁਸ਼ੀ ਹੋਊਗੀ, ਅਤੇ ਫਿਰ ਉਦੋਂ ਥਕਾਵਟ ਕਿੱਥੇ ਰਹਿ ਜਾਏਗੀ, ਹਾਂ ਹਾਂਜੀ, ਇਹ ਕੰਪਾਸ ਹੈ, ਇਹ ਕੰਪਾਸ ਹੈ ਆਪਣਾ ਆਪਣਾ ਅਨੁਭਵ ਦੇਖਣੇ ਦੀ, ਸਮਾਧੀ ਦਾ ਤਾਂ ਮਾੜਾ ਜਿਹਾ ਥੋੜ੍ਹਾ ਜਿਹਾ ਵੀ ਆਨੰਦ ਆ ਜਾਏ ਨਾ, ਉਹਨਾਂ 'ਚ ਪੂਰਾ ਦਿਨ ਐਸੇ ਨਿਕਲੇਗਾ ਜੈਸੇ ਪੈਰ ਜ਼ਮੀਨ 'ਤੇ ਕਿਤੇ ਰੱਖੋਗੇ ਪਊਗਾ ਕਿਤੇ ਜਾ ਕੇ, ਦੇਖੋ ਸਹੀ ਕਰਕੇ ਅਨੁਭਵ, ਇਹ ਖਾਲੀ ਕਹਿਣ ਦੀਆਂ ਗੱਲਾਂ ਨਹੀਂ, ਅਨੁਭਵ ਕਰਨ ਦੀਆਂ ਗੱਲਾਂ, ਪੈਰ ਕਿਤੇ ਰੱਖੋਗੇ ਪਏਗਾ ਕਿਤੇ, ਇੰਨੀ ਖੁਸ਼ੀ ਹੁੰਦੀ ਉਦੋਂ, ਦੇਖੋ ਤਾਂ ਨਾ, ਦੇਖੋ ਸਹੀ ਕਿਤੇ ਕਰਕੇ, ਤਾਂ ਹੀ ਤਾਂ ਪਤਾ ਚੱਲੇਗਾ, ਸਮਾਧੀ ਕਾਲ ਮੇਂ ਬਿਰਤੀਓਂ ਕਾ ਇਹੀ ਹੈ ਨਾ, ਹਾਂਜੀ ਸਮਾਧੀ ਸੇ ਉੱਠੇ ਹੋਏ ਪੁਰਸ਼ ਕੋ ਉਤਪੰਨ ਹੋਏ ਸਮਰਨ ਗਿਆਨ ਸੇ ਅਨੁਮਾਨ ਕੀਆ ਜਾਤਾ ਹੈ ਕਿ ਉਸ ਸਮੇਂ ਬਿਰਤੀਆਂ ਗਿਆਤ ਤੋਂ ਨਹੀਂ ਹੋਤੀ, ਉਸ ਸਮੇਂ ਬਿਰਤੀਆਂ ਤਾਂ ਨਹੀਂ ਪਤਾ ਚੱਲਦਾ ਜਦੋਂ ਬੈਠਾ ਸੀ, ਪਰੰਤੂ ਵਹ ਆਤਮਾ ਕੋ ਵਿਸ਼ੇ ਕਰਤੀ ਸੀ, ਜਗ ਕਰਕੇ ਕੀ ਕਹਿੰਦਾ ਜਦੋਂ ਉੱਠਿਆ ਉਹ ਆਤਮਾ ਕੋ ਵਿਸ਼ੇ ਕਰ ਰਹੀ ਸੀ, ਕਿਉਂਕਿ ਜੋ ਸਮਰਤ ਹੈ ਵਹ ਪੂਰਵ ਅਨੁਭੂਤ ਹੈ, ਐਸਾ ਵਿਉਤਪੱਤੀ ਹੈ ਵਿਆਪਤੀ ਹੈ, ਕੀ ਕਹਿ ਰਹੇ ਆਂਦੇ ਜਿਹੜਾ ਸਿਮਰਨ ਗਿਆਨ ਹੈ ਨਾ ਉਹ ਕਦੋਂ ਹੋਏਗਾ, ਪਹਿਲਾਂ ਚੀਜ਼ ਕੋਈ ਦੇਖੀ ਹੋਊਗੀ ਤਾਂ ਯਾਦ ਆਏਗੀ, ਪਹਿਲਾਂ ਕੋਈ ਚੀਜ਼ ਆਪਾਂ ਦੇਖੀ ਹੋਊਗੀ ਉਹਦਾ ਅਨੁਭਵ ਕੀਤਾ ਹੋਏਗਾ ਅਤੇ ਤਾਂ ਹੀ ਯਾਦ ਆਏਗੀ, ਅਤੇ ਜਦੋਂ ਆਪਾਂ ਸੁਸ਼ੁਪਤੀ 'ਚ ਸੁੱਖ ਦਾ ਅਨੁਭਵ ਕੀਤਾ ਤਾਂ ਜਗਣੇ ਪਰ ਯਾਦ ਆ ਗਿਆ, ਅਤੇ ਨਾਲ ਅਗਿਆਨ ਦਾ ਵੀ ਪਤਾ ਚੱਲ ਗਿਆ, ਅਤੇ ਜਦੋਂ ਸਮਾਧੀ 'ਚ ਬੈਠੇ ਹਾਂ ਅਤੇ ਸਮਾਧੀ 'ਚ ਜਦੋਂ ਉੱਠੇ ਉਦੋਂ ਸਿਮਰਨ ਆਇਆ ਅਤੇ ਕਿਹਦਾ ਆਏਗਾ, ਸਮਾਧੀ 'ਚ ਜੋ ਸੁੱਖ ਦਾ ਅਨੁਭਵ ਕੀਤਾ ਅਤੇ ਉਹਦਾ ਅਨੁਭਵ ਕੀ ਕੀਤਾ, ਬਿਰਤੀ ਤਾਂ ਹੈ ਸੀ ਪਰ ਉਹ ਆਤਮਾ ਨੂੰ ਵਿਸ਼ੇ ਕਰ ਰਹੀ ਸੀ, ਅਗਿਆਨ ਨਹੀਂ ਸੀ ਉੱਥੇ ਹੈਗਾ, ਗਿਆਨ ਚ ਤਾਂ ਆਨੰਦ ਆਏਗਾ। ਹਾਂਜੀ ਨਾ ਸੱਚੀ ਗੱਲ ਆ, ਸੌ ਹੱਥ ਰੱਸਾ ਸਿਰੇ ਤੇ ਗੰਢ, ਅਸਲੀ ਤੇ ਇਹੀ ਆ। ਆਪਾਂ ਦੇਖੋ ਦਾਨ ਕਰਦੇ ਹਾਂ, ਪੁੰਨ ਕਰਦੇ ਹਾਂ, ਇਸ਼ਨਾਨ ਕਰਦੇ ਹਾਂ, ਜਪ ਕਰਦੇ ਹਾਂ, ਪਾਠ ਕਰਦੇ ਹਾਂ, ਪੂਜਾ ਕਰਦੇ ਹਾਂ, ਕਾਹਦੇ ਵਾਸਤੇ? ਸਾਡਾ ਇਹ ਕੰਮ ਬਣ ਜਾਵੇ ਸਵਾਦੀ ਵਾਲਾ, ਹੋਰ ਕਾਹਦੇ ਵਾਸਤੇ ਕਰਦੇ ਹਾਂ ਆਪਾਂ? ਚਲੋ ਬਸ, ਹੋਰ ਕਾਹਦੇ ਕਰ ਬਸ ਕਰਦੇ ਹਾਂ? ਹੋਰ ਦਾਨ ਕਰਨ ਦਾ ਕੀ ਫਲ ਆ? ਅੰਤਾਕਰਨ ਦੀ ਸ਼ੁੱਧੀ ਹੈ, ਇਸ਼ਨਾਨ ਦਾ ਕੀ ਫਲ ਹੈ? ਅੰਤਾਕਰਨ ਦੀ ਸ਼ੁੱਧੀ ਹੈ, ਚਾਹੇ ਗੰਗਾ ਇਸ਼ਨਾਨ ਹੋਏ ਚਾਹੇ ਕੋਈ ਹੋਵੇ, ਜੈਸੇ ਜੈਸੇ ਉੱਤਮ ਇਸ਼ਨਾਨ ਹੋਗਾ ਐਸਾ ਐਸਾ ਉੱਤਮ ਫਲ ਵੀ ਦੇਗਾ। ਤੇ ਇਹ ਸਾਰੇ ਕੰਮ ਆਪਾਂ ਇਸੇ ਵਾਸਤੇ, ਮੁਕਤੀ ਵਾਸਤੇ ਕਰਦੇ ਹਾਂ। ਉੱਦਾਂ ਨਹੀਂ ਕਰਦਾ ਕੋਈ, ਇੰਨੀ ਮਿਹਨਤ ਨਾਲ ਪੈਸੇ ਕਮਾਏ, ਐਸੇ ਕਿਹੜਾ ਰੋੜ ਦੂਗਾ? ਚਲੋ, ਸਮਾਧੀ ਕਾਲ ਮੇ ਵਿਰਤੀਓ ਕਾ ਉਤਪਾਦਕ ਪ੍ਰਯਤਨ ਕੇ ਅਭਾਵ ਸੇ ਵਿਰਤੀਓ ਕੀ ਅਨੁਵ੍ਰਿਤੀ ਕੈਸੇ ਹੋ ਸਕਤੀ ਹੈ? ਇਹ ਸ਼ੰਕਾਵਾਦੀ ਬੋਲ ਰਿਹਾ ਹੈ। ਕਹਿੰਦਾ ਜਦੋਂ ਸਮਾਧੀਆਂ ਦਾ ਉਤਪਾਦਕ ਮਨ ਉਤਪੰਨ ਕਰਨੇ ਵਾਲਾ, ਉਹਦਾ ਹੀ ਅਭਾਵ ਹੋ ਗਿਆ। ਸਮਾਧੀ ਜਿਹੜੀਆਂ ਬਿਰਤੀਆਂ ਹੈ ਨਾ, ਉਹਨੂੰ ਉਤਪੰਨ ਕਰਨ ਵਾਲਾ ਜਿਹੜਾ ਹੈ ਉਹ ਤਾਂ ਉਹੀ ਨਹੀਂ ਰਿਹਾ, ਤੇ ਬਿਰਤੀਆਂ ਕੈਸੇ ਹੋ ਜਾਣਗੀਆਂ ਫਿਰ? ਠੀਕ ਹੈ, ਅੰਤਾਕਰਨ ਅੰਤਾਕਰਨ। ਇਸ ਪ੍ਰਕਾਰ ਕੀ ਆਸ਼ੰਕਾ ਕਾ ਉੱਤਰ ਕਹਿਤੇ ਹੈ ਕਿ ਸਮਾਧੀ ਮੇ ਤਤਕਾਲੀਨ ਪ੍ਰਯਤਨ ਨਾ ਹੋਣੇ ਪਰ ਵੀ ਸਮਾਧੀ ਕੇ ਪੂਰਵ ਕਾਲ ਮੇ ਅਦ੍ਰਿਸ਼ਟਤਵਾਦ ਸਹਿਕ੍ਰਿਤ ਕੀਏ ਗਏ ਪ੍ਰਯਤਨ ਸੇ ਅਨੁਵ੍ਰਿਤੀ ਹੋ ਸਕਤੀ ਹੈ। ਠੀਕ ਹੈ, ਸਹਿਕ੍ਰਿਤ ਮੈਨੇ ਸਾਥ ਸਾਥ, ਵ੍ਰਿਤੀ ਨਾਮ ਅਨੁਵ੍ਰਿਤੀਸਤੂ ਪ੍ਰਯਤਨਾਤ ਪ੍ਰਥਮਾਦਪੀ ਅਦ੍ਰਿਸ਼ਟਾ ਸਾਕ੍ਰਿਤ ਅਦ੍ਰਿਸ਼ਟ ਸਾਕ੍ਰਿਤ ਅਭਿਆਸ ਸੰਸਕਾਰ ਸਚਿੱਤਾ ਚਿੱਤਾਦ ਭਵੇਤ। ਵ੍ਰਿਤੀ ਨਾਮ ਅਨੁਵ੍ਰਿਤੀ ਤੂ, ਸੰਸਕ੍ਰਿਤ ਹੈ ਨਾ, ਕੀ ਕਹਿ ਰਿਹਾ? ਵ੍ਰਿਤੀ ਨਾਮ ਅਨੁਵ੍ਰਿਤੀ ਤੂੰ ਦੇਹ ਵਿਸ਼ਯਕ ਵ੍ਰਿਤੀਓ ਕੀ ਪ੍ਰਵਾਹ ਰੂਪ ਸੇ ਉਤਪੱਤੀ ਤੋਂ ਪ੍ਰਥਮਾਦ ਅਪੀ ਪ੍ਰਯਤਨਾਤ ਸਮਾਧੀ ਸੇ ਪੂਰਵ ਕਾਲ ਮੇ ਹੋਣੇ ਵਾਲੇ ਪ੍ਰਯਤਨ ਸੇ। ਦੇਖੋ ਜਦੋਂ ਉਹ ਕਹਿੰਦਾ ਬਿਰਤੀਆਂ ਤਾਂ ਨਹੀਂ ਸੀ ਹੈਗੀਆਂ ਉਦੋਂ ਤੇਰੀਆਂ, ਕਹਿੰਦਾ ਕਿੱਦਾਂ ਤੈਨੂੰ ਪਤਾ ਲੱਗਿਆ ਵੀ ਬਿਰਤੀਆਂ ਹੈ ਸੀ? ਕਹਿੰਦਾ ਜਦੋਂ ਬੈਠਾ ਸੀ ਉਦੋਂ ਤੁਸੀਂ ਨਹੀਂ ਸਮਾਧੀ, ਹਾਂ ਪੂਰਵ ਕਾਲ ਬਣੇ ਸਮਾਧੀ ਤੋਂ ਪਹਿਲਾਂ ਜਦੋਂ ਬੈਠਾ ਸੀ ਬੈਠਦਿਆਂ ਤਾਂ ਨਹੀਂ ਲੱਗੀ, ਤੇ ਜਦੋਂ ਬੈਠਾ ਸੀ ਉਦੋਂ ਕੀ ਕੀਤਾ ਸੀ? ਉਦੋਂ ਪ੍ਰਯਤਨ ਕੀਤਾ ਕਿ ਨਹੀਂ? ਪ੍ਰਯਤਨ ਮੈਨੇ ਕੋਸ਼ਿਸ਼ ਕੀਤੀ ਕਿ ਨਹੀਂ? ਬਿਰਤੀਆਂ ਬਣਾਈ ਕਿ ਨਹੀਂ? ਬ੍ਰਹਮਾਕਾਰ ਬਿਰਤੀ ਬਣਾਈ ਕਿ ਨਹੀਂ? ਜੇ ਬਿਰਤੀ ਬਣਾਈ ਤੇ ਫਿਰ ਉਹ ਉਸ ਬਿਰਤੀ ਨੇ ਸਮਾਧੀ ਤਰੀ ਲਾਤੀ ਤੇ ਉਹ ਬਿਰਤੀ ਬਣੀ ਰਹੇਗੀ ਫਿਰ, ਤੇ ਜਦੋਂ ਟੁੱਟੇਗੀ ਬਿਰਤੀ ਨਹੀਂ ਬਣੀ ਤੇ ਸਮਾਧੀ ਟੁੱਟ ਗਈ, ਤੇ ਜੇ ਨਹੀਂ ਟੁੱਟੀ ਸਮਾਧੀ ਤੇ ਇਹਦਾ ਅਰਥ ਕੀ ਆ? ਬਿਰਤੀ ਬਣੀ ਹੈ, ਤੇ ਪਤਾ ਨਹੀਂ ਲੱਗੇਗਾ ਫਿਰ ਵੀ ਮੇਰੀ ਸਮਾਧੀ ਟੁੱਟ ਗਈ ਕਿ ਲੱਗੀ ਹੈ, ਉੱਠ ਕੇ ਪਤਾ ਚੱਲੇਗਾ ਨਾ। ਅਦ੍ਰਿਸ਼ਟ ਸਾਕ੍ਰਿਤਾ ਅਭਿਆਸ ਸੰਸਕਾਰ ਸੰਵਿਤਾ ਪੁੰਨ ਵਿਸ਼ੇਸ਼। ਦੇਖੋ ਅਦ੍ਰਿਸ਼ਟ ਮੈਨੇ ਪੁੰਨ ਵਿਸ਼ੇਸ਼, ਅਦ੍ਰਿਸ਼ਟ ਜਿਹਨੂੰ ਪ੍ਰਾਰਬਧ ਕਹਿੰਦੇ ਆ, ਪੁੰਨ ਵਿਸ਼ੇਸ਼, ਪੁੰਨ ਕੋਈ ਵਿਸ਼ੇਸ਼ ਪੁੰਨ ਕੀਤਾ ਹੋਵੇ, ਥੋੜੇ ਮੋਟੇ ਪੁੰਨ ਨਹੀਂ ਕੰਮ ਕੁੰਮਦੇ ਸਮਾਧੀ ਵਿੱਚ, ਕੋਈ ਵਿਸ਼ੇਸ਼ ਪੁੰਨ ਕੀਤਾ ਹੋਵੇ ਉਹ ਕੰਮ ਆਏਗਾ। ਵਿਸ਼ੇਸ਼ ਪੁੰਨ ਕਿਹੜਾ ਹੋ ਗਿਆ? ਸਾਰਿਆਂ ਦਾ ਵੱਡਾ ਪੁੰਨ ਪਤਾ ਕਿਹੜਾ ਹੈ? ਪਰਮਾਤਮਾ ਦਾ ਚਿੰਤਨ ਕਰਨੇ ਤਾਂ ਵੱਡਾ ਪੁੰਨ, ਹੋਰ ਕੋਈ ਹੈ ਹੀ ਨਹੀਂ। ਇਹ ਆਪਾਂ ਕਰ ਨਹੀਂ ਸਕਦੇ ਤਾਂ ਛੋਟੇ ਛੋਟੇ ਵੱਲ ਲੱਗੇ ਰਹਿੰਦੇ ਹਾਂ। ਸਭ ਤੋਂ ਵੱਡਾ ਪੁੰਨ ਜਿਹੜਾ ਹੈ ਉਹ ਕਿਹੜਾ ਹੈ? ਪਰਮਾਤਮਾ ਦਾ ਇੱਕ ਮਨ ਇਕਾਗਰ ਚਿੱਤ ਸੇ ਸਿਮਰਨ ਕਰਨਾ, ਇਹ ਸਭ ਤੋਂ ਵੱਡਾ ਪੁੰਨ ਹੈ। ਤੇ ਇਹਦੇ ਨਾਲ ਹੀ ਸਵਾਦੀ ਲੱਗਣੀ ਹੈ। ਇਹ ਆਪਾਂ ਕਰਦੇ ਨਹੀਂ ਤੇ ਦੂਸਰੇ ਪੁੰਨਾਂ ਦੇ ਵਿੱਚ ਪੈ ਜਾਂਦੇ ਫਿਰ। ਸਭ ਤੋਂ ਉੱਤਮ ਦਾਨ ਕਿਹੜਾ ਹੈ? ਦੋ ਦਾਨ ਸਭ ਤੋਂ ਉੱਤਮ ਹੈ, ਇੱਕ ਕੰਨਿਆ ਦਾਨ, ਇੱਕ ਅੰਨ ਦਾਨ। ਦੇਖ ਲਓ ਤੁਸੀਂ ਆਪਾਂ ਕੰਨਿਆ ਨੂੰ ਕਿੰਨੀ ਮਾੜੀ ਸਮਝਦੇ ਹਾਂ। ਚਲੋ, ਪੁੰਨ ਵਿਸ਼ੇਸ਼ ਤਥਾ ਪੁਨਃ ਪੁਨਃ ਸਮਾਧੀ ਕੇ ਅਭਿਆਸ ਸੇ ਜਨ ਸੰਸਕਾਰ। ਪੁਨਃ ਪੁਨਃ ਮਨੇ ਬਾਰੰਬਾਰ, ਬਾਰੰਬਾਰ ਆਪਾਂ ਅਭਿਆਸ ਕਰਦੇ ਹਾਂ। ਇੱਕ ਦਿਨ ਦਾ ਅਭਿਆਸ ਨਹੀਂ ਸਮਾਧੀ ਲਗਾ ਦੇਗਾ, ਅੱਜ ਬੈਠੇ ਤੇ ਅੱਜ ਹੀ ਸਮਾਧੀ ਲੱਗ ਜੇ, ਏਦਾਂ ਨਹੀਂ। पुनः पुनः बारंबार जिहड़ा आपां रोज़ अभ्यास करते हैं वह भी कम करेगा और पुण विशेष भी कम करनगे। खाली पुण नहीं कर सकते, खाली अभ्यास भी नहीं कर सकता, दोनों सहकृत साथ साथ चलेंगे ना। पक्षी के दो पंख नहीं होंगे, दो ना उड़ेगा एक होएगा, तो अभ्यास भी जरूरी है पुण्य कर्म भी जरूरी है दोनों। अभ्यास जन संस्कार विशेष द्वारा सहकृत सहायता प्राप्त होने से भवेत होती है, समाधि ऐदा होंगी है। पुनः पुनः बार बार वह अभ्यास करो और पुण्य कर्म करो तो फिर समाधि लगेगी। उस समाधि का पूर्वाचार्य ने निरूपण नहीं किया। अब शंकावादी की कह रहा अंदा जिहड़ी तुसी समाधि की गल कर रहे जे ना, जिहड़े पूर्वाचार्य है ना पहला हो चुके, उन्होंने तो ये बारे को दस्या ही नहीं, शंकावादी बोल रहा। ठीक है, उस समाधि का पूर्वाचार्य ने निरूपण नहीं किया, इस प्रकार नहीं कहना चाहिए, क्योंकि जगतगुरु श्री कृष्ण भगवान ने इस समाधि का निरूपण किया है। यह समाधि का निरूपण छेवें अध्याय दे विच देखना गीता दे, वो सारा दस्या है कितना कैसे बैठना, आसन कैसा होना चाहिए, उदे ते केड़ी केड़ी चीज विशी होनी चाहिए, उदे किन्ना उच्चा होना चाहिए पृथ्वी तो, पृथ्वी के बराबर आसन नहीं होना चाहिए, नाति शीतरम नाति नीचम, ना ज्यादा उच्चा ना ज्यादा नीवा, मतलब इन्ना पृथ्वी तो इन्ना उच्चा हो, पृथ्वी तो उच्चा हो तो की विशा हो, कुसा रब जी कहते हैं, और उत्त मृगशाला कंबल फिर बैठो दे, ये नई चीजा मिल दया खाली कुसा बिछाओ, कुछा भी नहीं मिलनी खाली कंबली बिछाओ तो फिर वे तो बैठो अपना अभ्यास करो। ये छठे अध्याय दस्या है। इस वार्ता को हम अगले श्लोक में कहते हैं, जी गल है इन... हाँ जी हाँ जी नहीं अरजाई फिर अरजाई च कोई दोष नहीं, अरजाई च नींद आ जाएगी, आसन ही आलस वाला है, उथे कर दे की आप तो फिर उथे समाधि कि लग जाए चलो तो फिर जथा दीपो निवात। देखो ये भगवान जिहड़े हुण उन्हां कहता ना भी भगवान ने भी ये गल कही आ, तो खाली असी नहीं कह रहे, तुसी कहिंदे ना समाधि दा किसी ने विचार नहीं किया, अब वो ग्रंथकार उदा दस रहा। जथा दीपो निवातस्था इत्यादि भी अनेकदा भगवान भगवान इम इमम एव अर्थ अनु अर्जनाया न अनुरूपात। देखो अर्जनाया इजरा माँ है ना, माँ यदि बिंदी बन जाएगी तो की है अर्जनाया, अर्जुन नाया जाप साहब दे विच तुसी पर नमस्ते उदार्थ की है, खाली नमस्कार नहीं आपके लिए नमस्कार है, जे संस्कृत विच जाओगे तो वह संस्कृत का शब्द है, उदा सीधा नमस्ते का अर्थ सत श्री अकाल ये नहीं, आपके लिए नमस्कार है ये अर्थ बनेगा। तो ये जरा अर्जुन आया ये वही है
अर्जुन के लिए,
हाँ अर्जुन के लिए ऐसे लगन के अर्थ संस्कृत। जथा निवातस्था दीपा, जैसे वायु रहित देश में स्थित दीपक चंचल नहीं होता, चंचल मैंने हिलदा नहीं है, इत्यादि इत्यादि भी अनेकदा भगवान इत्यादि इत्यादि श्लोकों में नाना प्रकार से भगवान श्री कृष्ण ने इमम एव अर्थ इसी अर्थ का निर्विकल्प समाधि रूप अर्थ का, किस अर्थ का निर्विकल्प समाधि का, अर्जुन आया अर्जुन के लिए, देख लो आ गया ना अर्जुन के लिए निरूप्यात निरूपण करके दिखाया है। जसा दीपो निवातस्थ इत्यादि श्लोक के द्वारा अनेक प्रकार से इसी निर्विकल्प समाधि रूप अर्थ का अर्जुन के लिए श्री भगवान कृष्ण ने निरूपण किया। इस समाधि के आवांतर फल अर्थात गौण प्रयोजन को दिखाते हैं, मुख्य फल एदा की हो गया मुक्ति, मुख्य फल तो हो गया मुक्ति, और जड़ा दूसरा है उदा की है उनकी कहते गौण फल, ਛੋਟਾ ਮੁੱਖ ਦੋ ਨਹੀਂ ਹੁੰਦੇ ਜਿਹਨੂੰ ਕਹਿੰਦੇ ਆ, ਇੱਕ ਤੋਂ ਹੋ ਗਿਆ ਰਾਸ਼ਟਰਪਤੀ, ਇੱਕ ਹੋ ਜਾਂਦਾ ਉਪ ਰਾਸ਼ਟਰਪਤੀ, ਹਾਂ ਉਪ ਵਾਲਾ ਏਦਾਂ ਕਹਿ ਲਓ, ਹਾਂ ਗੌਣ ਆਤਮਾ ਵੀ ਆਈ ਸੀ, ਮੁੱਖ ਆਤਮਾ ਗੌਣ ਆਤਮਾ, ਇੱਕ ਮਿੱਥਿਆ ਆਤਮਾ, ਮਿੱਥਿਆ ਆਤਮਾ ਕਿਹਨੂੰ ਕਿਹਾ ਸੀ, ਸਰੀਰ ਨੂੰ, ਇਹ ਸਰੀਰ ਨੂੰ ਮਿੱਥਿਆ ਆਤਮਾ, ਤੇ ਗੌਣ ਆਤਮਾ ਪੁੱਤਰ ਨੂੰ, ਹਾਂ ਤੇ ਮੁੱਖ ਆਤਮਾ ਆਪਣੀ ਜਿਹੜੀ ਅਸਲੀ ਆਤਮਾ ਹੈ। ਅਨਾਦੋ ਇਹ ਸੰਸਾਰ ਸਮਚਿੱਤਾ ਕਰਮ ਕੋਟਿਆ, ਇਹੀ ਹੈ ਨਾ, ਇਹ ਤਾਂ ਮੈਂ ਨੀਚੇ ਪੜ੍ਹਨ ਲੱਗਿਆ। ਅੱਛਾ ਅੱਛਾ, ਅਨਾਦਾ ਵੀ ਸੰਸਾਰੇ ਸੰਚਿਤਾ ਕਰਮ ਕੋਟਿਆ ਅਨੇਨ ਵਿਲੀਅਮ ਜਾਂਤੀ ਸ਼ੁੱਧੋ ਧਰਮ ਵਿਵਰਤਦੇ। ਅਨਾਦੋ ਇਸ ਸੰਸਾਰੇ ਸੰਚਿਤਾ ਕਰਮ ਕੋਟਿਆ, ਪਰੰਪਰਾ ਰੂਪ ਸੇ ਅਨਾਦਿ ਇਸ ਸੰਸਾਰ ਮੇ, ਪਰੰਪਰਾ ਰੂਪ ਸੇ ਪਹਿਲੇ ਕਹਿਤਾ ਅਨਾਦਿ, ਅਨਾਦਿ ਮੈਨੇ ਜਿਹਦਾ ਕੋਈ ਆਦਿ ਨਹੀਂ, ਨਾ ਆਦਿ ਤੀ ਅਨਾਦਿ, ਜਿਹਦਾ ਕੋਈ ਆਦਿ ਨਹੀਂ ਹੈ, ਤੇ ਫਿਰ ਪਰੰਪਰਾ ਸੇ ਅਨਾਦਿ ਕਿਉਂ ਕਹਿਤਾ, ਪਰੰਪਰਾ ਸੇ ਅਨਾਦਿ ਤਾਂ ਕਹਿਤਾ ਕਿਉਂ ਇਹਦਾ ਨਾਸ ਹੋ ਜਾਂਦਾ ਬਈ, ਇਹ ਪ੍ਰਵਾਹ ਪਰੰਪਰਾ ਮੈਨੇ ਪ੍ਰਵਾਹ ਰੂਪ ਸੇ ਅਨਾਦਿ ਹੈ, ਵੈਸੇ ਅਨਾਦਿ ਨਹੀਂ, ਜੇ ਅਨਾਦਿ ਹੋਏਗਾ ਤਾਂ ਫਿਰ ਨਸ਼ਟ ਕੈਸੇ ਹੋਏਗਾ, ਤੇ ਨਸ਼ਟ ਤੇ ਹੋ ਜਾਂਦਾ, ਆਪਾਂ ਦੇਖਦੇ ਹਾਂ ਸ਼ਬਦ ਸੁਸ਼ੁਪਤੀ ਜੀ ਹੋ ਜਾਂਦਾ, ਦੂਰ ਕੀ ਜਾਣਾ, ਪਰਲੇ ਤੇ ਦੂਰ ਦੀਆਂ ਗੱਲਾਂ, ਇਸ ਵਾਸਤੇ ਕਹਿਤਾ ਅਨਾ ਪਰੰਪਰਾ, ਪਰੰਪਰਾ ਰੂਪ ਸੇ ਅਨਾਦਿ ਇਸ ਸੰਸਾਰ ਮੇ ਸੰਚਿਤ ਕਰੋੜੋ ਕਰਮ ਅਨੇਕ ਵਿਲੀਯੰਤੀ, ਦੇਖੋ ਇਸ ਸਮਾਧੀ ਮੇ ਵਿਨਾਸ਼ ਕੋ ਪ੍ਰਾਪਤ ਹੋ ਜਾਤੇ ਹੈ, ਨਾ ਕਰੋੜਾਂ ਕਰਮ ਜਿਹੜੇ, ਕੀ ਕਹਿ ਰਹੇ, ਕਰੋੜਾਂ ਹੀ ਕਰਮ ਜਿਹੜੇ ਹੈ ਉਹ ਸਮਾਧੀ 'ਚ ਨਸ਼ਟ ਹੋ ਜਾਂਦੇ ਆ, ਉੱਦਾਂ ਕੋਈ ਚਾਰਾ ਨਹੀਂ, ਜੇ ਜੋ ਮਰਜ਼ੀ ਕਰ ਲਓ, ਉੱਦਾਂ ਕੀ ਹੈ, ਉਹਦਾ ਅਵਸ਼ਮੇਵਾ ਭੋਗਤਵਿਅਮ ਕੋਟੀ ਕਰਮ ਸ਼ੁਭਾ ਸ਼ੁਭਮ, ਉਹਦਾ ਸ਼ਾਸਤਰ ਕਹਿ ਰਿਹਾ ਹੈ ਅਵਸ਼ਮੇਵਾ ਭੋਗਤਵਿਅਮ, ਅਵਸ਼ ਹੀ ਉਹ ਭੋਗਣੇ ਪੈਣਗੇ ਕਰਮ, ਕਿਹੜੇ, ਸ਼ੁਭਾ ਸ਼ੁਭ, ਕੋਈ ਸ਼ੁਭ ਕਰਮ ਕੀਤਾ ਹੈ, ਕੋਈ ਅਸ਼ੁਭ ਕੀਤਾ ਹੈ, ਉਹ ਤਾਂ ਭੋਗਣਾ ਹੀ ਪਏਗਾ, ਤੇ ਨਾ ਭੋਗਣਾ ਹੋਵੇ ਤੇ ਕੀ ਕਰੋ, ਇਹ ਕਰ ਲਓ ਸਮਾਧੀ ਤੱਕ ਪਹੁੰਚ ਜਾਓ, ਹਾਂਜੀ ਕਰੋੜੋ ਕਰਮ, ਇੱਕ ਅੱਧਾ ਨਹੀਂ, ਇਸ ਸਮਾਧੀ ਅਨੇਕ ਵਿਲੀਅਮ ਜਾਨਕੀ, ਦੇਖੋ ਸੰਚਿਤ ਕਰੋੜੋ ਕਰਮ ਅਨੇਨ, ਅਨੇਨ ਮੈਂ ਇਸਕੇ ਦੁਆਰਾ, ਕਿਸਕੇ ਦੁਆਰਾ, ਸਮਾਧੀ ਕੇ ਦੁਆਰਾ, ਵਿਲੀਅਮ ਜਾਨਕੀ, ਇਸ ਸਮਾਧੀ ਸੇ ਵਿਨਾਸ਼ ਕੋ ਪ੍ਰਾਪਤ ਹੋ ਜਾਤੇ ਹੈ, ਦੇਖ ਲਓ ਸ਼ੁੱਧ ਧਰਮ ਔਰ ਕਾਰਿਯ ਸਹਿਤ ਅਗਿਆਨ ਕੀ ਨਿਵਿਰਤੀ ਕਾ ਹੇਤੂ ਸਾਕਸ਼ਾਤਕਾਰ ਕਾ ਸਾਧਨ ਰੂਪ ਧਰਮ ਵਿਵਰਤਤੇ, ਸਾਕਸ਼ਾਤਕਾਰ ਨਹੀਂ ਹੋਇਆ ਵੀ ਉਹ ਜਿਹੜਾ ਸੰਸਕਾਰ ਰੂਪ, ਸੰਸਕਾਰ ਦਾ ਸਾਧਨ ਰੂਪ ਧਰਮ ਕਿਹਾ ਹੈ, ਵਿਵਰਤੇ ਉਹ ਵੱਧਦਾ ਹੈ, ਉਹ ਵੱਧਦਾ ਰਹੇਗਾ, ਉਹ ਵੜੇਗਾ ਤੇ ਫਿਰ ਸਾਕਸ਼ਾਤਕਾਰ ਵੀ ਹੋ ਜਾਏਗਾ, ਹਾਂ ਇਸ ਮੇ ਕਿਆ ਪ੍ਰਮਾਣ ਹੈ ਐਸੀ ਆਸ਼ੰਕਾ ਕਾ ਉੱਤਰ ਅਗ੍ਰਿਮ ਸਲੋਕ ਕੇ ਪੂਰਵ ਅਰਥ ਸੇ ਕਹਿਤੇ ਹੋਏ, ਉਸਕਾ ਉਤਪਾਦਨ ਵੀ ਉੱਤਰ ਅਰਥ ਸੇ ਕਹਿਤੇ ਹੈ, ਧਰਮਮ ਇਹ ਕਿਆ ਕਰ ਰਿਹਾ ਹੈ, ਧਰਮਮ ਏਵ ਮਿਮਮ ਪ੍ਰਾਹੂ ਸਮਾਧੀ ਹੀ ਯੋਗ ਵਿਤਾਮ ਵਰਸਤੇ ਸ਼ਾ ਜਤੋ ਧਰਮਾ ਮ੍ਰਿਤ ਧਾਰਾ ਸਸਰਾ ਸ਼ਾਹ, ਸਸਰ ਸ਼ਾਹ ਅੰਮ੍ਰਿਤ ਧਾਰਾ, ਸਸਰ ਇੱਕ ਅੱਧੀ, ਸਸਰ ਸ਼ਾਹ ਹਜ਼ਾਰਾਂ ਹੀ, ਇੱਕ ਧਾਰਾ ਅੰਮ੍ਰਿਤ ਦੀ ਟਪਕਦੀ ਹੋਵੇ ਤੇ ਉਹਦੇ ਤੇ ਕਿਤਨਾ ਤ੍ਰਿਪਤ ਹੋ ਜਾਏਗਾ ਬੰਦਾ, ਤੇ ਜਿੱਥੇ ਸਸਰ ਹਜ਼ਾਰਾਂ ਹੀ ਧਾਰਾ ਅੰਮ੍ਰਿਤ ਦੀਆਂ ਵਰਸਦੀਆਂ ਹੋਣ ਤੇ ਉਹਨੂੰ ਕਿੰਨੀ ਖੁਸ਼ੀ ਹੋਊਗੀ, ਉਹਦੇ ਥੱਲੇ ਜਿਹੜਾ ਆਨੰਦ ਲੈ ਰਿਹਾ ਹੋਵੇਗਾ ਪੁਰਸ਼, ਇਹ ਸਮਾਧੀ 'ਚ ਹੱਲ ਹੋਏਗਾ, ਉਹਦੇ ਸਮੇਂ ਜਿਹੜੇ ਬਾਕੀ ਸੁੱਖ ਸਾਡੇ ਹੈ ਇਹ ਕਿੱਦਾਂ ਦੇ ਲੱਗਣਗੇ, ਨਾ ਕੇ ਬਰਾਬਰ, ਇਹ ਨਾ ਕੇ ਬਰਾਬਰ ਲੱਗਣਗੇ, ਕਾ ਇਹ 'ਚ ਇਹਨਾਂ 'ਚ ਸੁੱਖ ਹੈ ਹੀ ਨਹੀਂ ਬਈ, ਇਹਨਾਂ 'ਚ ਸੁੱਖ ਹੈ ਹੀ ਨਹੀਂ, ਸੁੱਖ ਤਾਂ ਆਪਣਾ ਹੀ ਆਊਗਾ ਅੰਦਰ ਦਾ ਹੀ, ਆਤਮਾ ਦੇ ਸੁੱਖ ਉਹਦੇ ਵਿੱਚ ਪ੍ਰਤੀਤ ਹੋ ਰਹੇ ਆ, ਕੁੱਤਾ ਹੱਡੀ ਨਹੀਂ ਖਾਂਦਾ, ਉਹਦੇ ਆਪਣੇ ਚਬਾੜਿਆਂ 'ਚ ਲਹੂ ਨਿਕਲਦਾ ਤੇ ਉਹ ਉਹਨੂੰ ਚਬਾਈ ਜਾਂਦਾ ਸੋਚਦਾ ਇੱਥੋਂ ਨਿਕਲ ਲਿਆ, ਇਹੀ ਹਾਲ ਸੰਸਾਰ 'ਚ, ਸੰਸਾਰ 'ਚ ਸੁੱਖ ਨਹੀਂ ਹੈਗੇ, ਜਿਹੜੀ ਚੀਜ਼ ਸਾਨੂੰ ਸੁੱਖ ਦੇ ਰਹੀ ਆ ਉਹ ਕਦੀ ਦੁੱਖ ਵੀ ਦੇ ਰਹੀ, ਤੇ ਫਿਰ ਦੁੱਖ ਸੁੱਖ ਕਿੱਥੋਂ ਹੋਇਆ? ਯੋਗ ਵਿਤਾਮ ਇਮਮ ਬ੍ਰਹਮ ਸਾਕਸ਼ਾਤ ਕਰ ਵਾਲੇ, ਦੇਖੋ ਬ੍ਰਹਮ ਸਾਕਸ਼ਾਤ ਕਰ ਵਾਲੇ ਬ੍ਰਹਮ ਵੇਤਾਓ ਨੇ ਇਸ ਸਮਾਧੀ ਧਰਮ ਮੇਘਮ ਨਿਰਵਿਕਲ ਸਮਾਧੀ ਕੋ ਧਰਮ ਮੇਘ ਨਾਮ ਸੇ, ਮੇਘ ਮਣੇ ਬੱਦਲ, ਸਮਾਧੀ ਨੂੰ ਕੀ ਗਿਆ ਧਰਮ ਮੇਘ, ਧਰਮ ਰੂਪੀ ਬੱਦਲ, ਨਿਰਵਿਕਲਪ ਸਮਾਧੀ ਕੋ ਧਰਮ ਮੇਘ ਨਾਮ ਸੇ ਪ੍ਰਾਹੁ ਕਹਿਆ ਹੈ। ਦੇਖ ਲੋ ਕੀ ਕਹਿੰਦੇ ਇਹਨੂੰ, ਧਰਮ ਮੇਘ। ਯਤ ਏਵ ਕਿਉਂਕਿ ਵਹਿ ਸਮਾਧੀ ਧਰਮ ਅੰਮ੍ਰਿਤ ਧਾਰਾ, ਧਰਮ ਰੂਪ ਅੰਮ੍ਰਿਤ ਕੀ ਧਾਰਾਓ ਕੇ ਸਾਸਰਸਾ ਵਰਸ ਸੇ, ਹਜ਼ਾਰੋਂ ਪ੍ਰਕਾਰ ਸੇ ਵਰਸਤੀ ਹੈ, ਇਸ ਲਈ ਇਸ ਸਮਾਧੀ ਕੋ ਧਰਮ ਮੇਘ ਕਹਤੇ ਹੈ। ਇੱਕ ਅੱਧੀ ਧਾਰਾ ਨਹੀਂ ਹਜ਼ਾਰਾਂ, ਹੁਣ ਮੀਂਹ ਪੈਣ ਡਿਆ ਤੇ ਇੱਕ ਕਣੀ ਥੋੜ੍ਹੀ ਡਿੱਗਣ ਡੀ, ਹਜ਼ਾਰਾਂ ਹੀ ਡਿੱਗਣ ਡੀ, ਇਹ ਸਮਾਧੀ 'ਚ ਹੋਏਗਾ। ਅਮੁਨਾ ਵਾਸਨਾ ਜਲੇ ਵਿਸ਼ੇਸ਼ਮ ਪ੍ਰਲਿਆਪਤੇ ਸਮੂਲੋ ਅਨੁਮੂਲੋ, ਦੇਖੋ ਇਹ ਕੀ ਹੈ, ਦੂਸਰੀ ਪੰਕਤੀ ਨੀਚੇ ਵਾਲੀ ਸਲੋਕ ਦੀ ਦੇਖੋ ਕੀ ਹੈ, ਸਮੂਲੋ, ਸਮੂਲ ਇਹਨੂੰ ਅਲੱਗ ਕਰੋ, ਸਮੂਲ ਆ ਗਏ ਅਨੁਮੂਲੀ ਤੇ, ਸਮੂਲ ਮਾਣੇ ਜੜ, ਅਨੁਮੂਲ ਮਾਣੇ ਪੁੱਟ ਦੇਣਾ, ਹਾਂਜੀ ਸਹਿਤ, ਮੂਲ ਸਹਿਤ, ਇਹ ਸੰਸਕ੍ਰਿਤ ਦਾ ਜਿਹੜੇ ਵੀ ਇੱਕ ਇੱਕ ਅਕਸ਼ਰ ਦਾ ਅਰਥ ਹੈ ਉਹ ਵਿਅਰਥ ਨਹੀਂ ਲੱਗਾ। ਸਾਹ ਮੈਨੇ ਸਾਥ, ਕਿਸ ਕੇ ਸਾਥ, ਮੂਲ ਕੇ ਸਾਥ, ਜੜ ਸਹਿਤ, ਜੜ ਸਮੇਤ ਪੜ੍ਹਦੇ ਜਾਂਦੇ, ਜੜ ਸਮੇਤ ਪੜ੍ਹਦੇ, ਹੁਣ ਕਹਿੰਦੇ ਸਾਹ ਸਾਹ ਮੂਲ, ਮੂਲ ਕੇ ਸਹਿਤ ਉਨਮੂਲ, ਮੂਲ ਕੇ ਸਹਿਤ ਜੜ ਸੇ ਜੜ ਨਾਲ ਹੀ ਨੂੰ ਪੁੜ ਦੋ। ਪੁੰਨ ਪਾਪੇ ਖਿਆ ਕਰਮ ਸੰਚੇ, ਅਮੁਨਾ ਇਸ ਸਮਾਧੀ ਮੇ ਸਮਾਧੀ ਸੇ ਵਾਸ ਨਾ ਜਾਲੇ, ਵਾਸਨਾ ਜਾਲੇ ਸੰਸਕਾਰੋਂ ਕਾ ਸਮੂਹ ਅਹਮ ਮਮ, ਦੇਖੋ ਵਾਸਨਾ ਕਿਹਨੂੰ ਕਹਿੰਦੇ ਆ ਪ੍ਰਧਾਨ ਜੀ, ਹਾਂ ਸੰਸਕਾਰੋਂ ਕਾ ਸਮੂਹ ਕਿਹੜਾ, ਅਹਮ ਮਮ, ਮੈਂ ਮੇਰਾ, ਇਹ ਹੈ ਵਾਸਨਾ, ਸਾਡਾ ਬੰਧਨ ਦਾ ਕਾਰਨ ਇਹੀ ਚੀਜ਼ ਹੈ। ਹਾਂ ਹੁਣ ਜਿਹੜੀ ਪਤਨੀ ਹੈ ਉਹ ਬੰਧਨ ਦਾ ਕਾਰਨ ਹੀ ਹੈ, ਪਤਨੀ ਨਾਲ ਜਿਹੜਾ ਮੈਂ ਆਪਣਾ ਬਣ ਗਿਆ ਨਾ ਉਹ ਬੰਧਨ ਦਾ ਕਾਰਨ ਹੈ, ਜ਼ਮੀਨ ਬੰਧਨ ਦਾ ਕਾਰਨ ਨਹੀਂ ਹੈ, ਉਹਦੇ ਨਾਲ ਜਿਹੜਾ ਮੈਂ ਆਪਣਾ ਜੋੜ ਲਿਆ ਨਾ ਆਪਾਂ ਮੇਰੀ ਹੈ ਉਹ ਬੰਧਨ ਦਾ ਕਾਰਨ। ਦੇਖ ਲਓ ਸੰਸਕਾਰੋਂ ਕਾ ਸਮੂਹ ਅਹਮਤਾ ਮਮਤਾ ਕਰਤ੍ਰਿਤ ਆਦਿਕ ਅਭਿਮਾਨ, ਕਰਤਾਪਣੇ ਕਾ ਅਭਿਮਾਨ, ਮੈਂ ਕਰਤਾ ਹੂੰ, ਇਹ ਹੈ ਅਹੰਕਾਰ, ਕਰਤਾਪਣੇ ਕਾ ਜੋ ਅਭਿਮਾਨ ਹੈ ਨਾ ਉਹਨੂੰ ਕਹਿੰਦੇ ਅਹੰਕਾਰ। ਉਹ ਜਦੋਂ ਨਿਵਿਰਤ ਹੋ ਗਿਆ ਤੋ ਸਮਝੋ ਸਾਡਾ ਕੰਮ ਬਣ ਗਿਆ। ਅਭਿਮਾਨ ਕਾ ਹੇਤੂ ਤਥਾ ਗਿਆਨ ਕਾ ਵਿਰੋਧੀ ਸੰਸਕਾਰ ਸਮੂਹ ਨਿਸ਼ੇਸ਼ਮ ਪ੍ਰਵਿਲਾਪਿਤੇ, ਸੰਪੂਰਨ ਰੂਪ ਸੇ ਵਿਨਸ਼ਟ ਹੋ ਜਾਣੇ ਪਰ ਪੁੰਨ ਪਾਪ ਖੇ ਕਰਮ ਸੰਜਤੇ, ਔਰ ਪੁੰਨ ਪਾਪ ਰੂਪ ਸੰਚਿਤ ਕਰਮ ਸਮੂਹ ਸਮੂਲੋ ਅਨਮੂਲਤੇ, ਮੂਲ ਸਹਿਤ ਨਸ਼ਟ ਹੋ ਜਾਤੇ ਹੈ ਜੜ ਸਮੇਤ ਹੀ, ਮਤਲਬ ਲੇਸਾ ਵਿਦਿਆ ਰਹਿ ਜਾਏਗੀ ਬਾਕੀ ਸਮਸ, ਇਹ ਨਹੀਂ ਵੀ ਆ ਜਿਹੜੇ ਬੁਰੇ ਕਰਮ ਜਿਹੜੇ ਆ ਪਾਪ ਕਰਮ ਉਹ ਨਸ਼ਟ ਹੋ ਗਏ ਤੇ ਪੁੰਨ ਰਹਿ ਗਏ, ਸਭ ਪੁੰਨ ਪਾਪ ਸਭ, ਹਾਂ ਜਿਤਨੇ ਵੀ ਹੈ ਇੱਕ ਜਨਮ ਦੇ ਨਹੀਂ ਜਿਤਨੇ ਵੀ ਹੈ, ਕੀ ਵੀ ਤਾਂ ਕਿਹੜੇ ਕਿਹੜੇ ਜਨਮ ਦੇ ਪਏ ਸਾਡੇ ਜੀ, ਚਲੋ ਇਹ ਟਾਈਮ ਹੈ ਨਾ, ਚਲੋ ਇਹਨੂੰ ਪੂਰਾ ਹੋ ਜਾਵੇ ਚੰਗਾ ਹੀ ਆ ਇਹ ਪ੍ਰਕਰਨ, ਅੱਛਾ ਚਲੋ ਮੈਂ ਤਾਂ ਸੋਚਦਾ ਪੂਰਾ ਹੋ ਜਾਵੇ। ਵਾਕਿਅਮ ਪ੍ਰਤੀਬੱਧਮ ਜਤ ਪ੍ਰਾਕ ਪਰੋਕਸ਼ ਅਭਿਭਾਵਿਤ ਸੇ ਭਾਸਿਤੇ ਕਰਾਮਲਵਤ ਬੋਧਮ ਅਪਰੋਕਸ਼ਮ ਪ੍ਰਸੂਯਤੇ, ਆਪਾਂ ਕਹਿੰਦੇ ਗਊ ਭੈਂਸ ਸੂਣ ਵਾਲੀ ਹੈ ਜਾਂ ਸੂਈ ਹੈ, ਉਹ ਸੂਆ ਸ਼ਬਦ ਦਾ ਜਿਹੜਾ ਅਰਥ ਹੈ ਉਹ ਕਿੱਥੋਂ ਆਇਆ?
ਸੰਸਕ੍ਰਿਤ ਤੋਂ, ਪਰ ਉਹ ਸੂਏ ਸੀ।
ਹਾਂ ਪਰ ਨਹੀਂ, ਪ੍ਰਾਤ ਉਪਸਰਗ ਹੈ, ਇਹਨੂੰ ਹਟਾਓ ਤੇ ਬਾਕੀ ਕਿਹੜਾ ਗਿਆ? ਸੂਏ ਤੇ ਪਰਤ ਉਪਸਰਗ ਲੱਗਾ ਹੈ। ਇਹੀ ਗੱਲ ਹੈ, ਤਾਂ ਹੀ ਪਤਾ ਲੱਗੇ ਨਾ ਕਿਹੜਾ ਉਪਸਰਗ ਹੈ, ਕਿਹੜਾ ਪ੍ਰਤੇ ਹੈ, ਧਾਤੂ ਕੌਣ ਹੈ, ਤਾਂ ਅਰਥ ਲੱਗਣਗੇ। ਹਾਂ ਮਤਲਬ ਬਸ ਉਹ ਹੈ ਸੂਤੀ ਕੇ ਮਣ ਸੂ ਪਈ ਬੱਚਾ ਦੇ ਤਾ ਜਿੱਦਾਂ ਕਹਿੰਦੇ ਆਪਾਂ, ਹੈ ਨਾ। ਤੇ ਇਹ ਅਰਥ ਕਿੱਥੋਂ ਆਏ? ਸਭ ਸੰਸਕ੍ਰਿਤ ਚੋਂ ਆਏ ਹੈ। ਵਾਕਿਅਮ ਤਤਮਸੀ ਆਦਿ ਮਹਾਂਵਾਕੇ ਅਪ੍ਰਤੀਬੱਧਮ ਸਤ ਪ੍ਰਾਕ ਕਰਮ ਔਰ ਵਾਸਨਾ ਰੂਪ ਪ੍ਰਤੀਬੰਧ ਸੇ ਰਹਿਤ ਹੋ ਕਰ, ਕੀ ਕਰ ਰਿਹਾ? ਤਤਮਸੀ ਦੇ ਮਹਾਂਵਾਕੇ ਜੋ ਹੈ, ਅਪ੍ਰਤੀਬੰਧ ਸਤ ਪ੍ਰਾਕ ਕਰਮ ਔਰ ਵਾਸਨਾ ਰੂਪ ਪ੍ਰਤੀਬੰਧ ਸੇ ਰਹਿਤ। ਪ੍ਰਤੀਬੰਧ ਕਿਹੜਾ ਸਾਡਾ? ਸਾਨੂੰ ਗਿਆਨ ਕਿਹੜੀ ਚੀਜ਼ ਨਹੀਂ ਹੋਣ ਦੇਣ ਡਈ? ਇਹ ਦੋ ਚੀਜ਼ਾਂ ਸੇ ਰਹਿਤ ਹੋ ਕਰ ਪੂਰਵ ਕਾਲ ਮੇ ਪਰੋਕਸ਼ ਅਵਭਾਸਿਤ ਪਰੋਕਸ਼ ਰੂਪ ਸੇ ਪ੍ਰਕਾਸ਼ਿਤ ਤੱਤ ਕੇ ਵਿਸ਼ੇ ਮੇ ਕ੍ਰਾਮਲਵਤ ਹੱਥ ਮੇ ਰੱਖੇ ਹੋਏ ਆਮਲ ਫਲ ਕੇ ਦ੍ਰਿਸ਼ਟ ਅਪਰੋਕਸ਼ ਗਿਆਨ ਕੀ ਨਿਆਈ ਅਪਰੋਕਸ਼ਮ ਬੋਧਮ ਪ੍ਰਸੂਯਤੇ। ਅਪ੍ਰਸੂਯ ਦਾ ਅਰਥ ਦੇਖਣਾ ਕੀ ਕਹਿੰਦੇ ਆ? ਤੱਤਵ ਕਾ ਪ੍ਰਕਾਸ਼ਕ ਅਪਰੋਕਸ਼ ਗਿਆਨ ਕੋ ਉਤਪੰਨ ਕਰਤਾ ਹੈ, ਉਤਪੰਨ ਕਰਨਾ। ਪ੍ਰਸੂਯਤ ਮੈਨੇ ਉਤਪੰਨ ਕਰਨਾ, ਦੇਖ ਲਓ ਤੇ ਪੈਦਾ ਹੋਣਾ ਉਹੀ। ਇਹ ਸਾਰੇ ਸੰਸਕ੍ਰਿਤ ਚੋਂ ਅਰਥ ਲੱਗਦੇ ਆ ਸਾਡੇ ਪੰਜਾਬ ਦਾਤਰੀ
ਕਿੱਥੋਂ?
ਬਹੁਤ ਸੰਸਕ੍ਰਿਤ ਸਾਡੇ ਅਰਥ ਜਿਹੜੇ ਸਿੱਧੇ ਹੀ ਜਿਹੜੇ ਆਪਾਂ ਜਾਟੀ ਭਾਸ਼ਾ ਵਿੱਚ ਵਰਤਦੇ ਹਾਂ ਨਾ, ਉਹ ਸਾਰੇ ਸੰਸਕ੍ਰਿਤ ਸਾਫ਼ ਹੀ ਪਤਾ। ਦਾਤਰੀ ਦਾਤਰੀ ਵੀ ਕਹਿ ਦਿਓ, ਦਰਾਤਰੀ ਵੀ ਕਹਿ ਦਿਓ, ਦੋਨੋਂ ਠੀਕ ਹੈ। ਇਹ ਦੋਨੋਂ ਧਾਤੂ ਹੈ ਸੰਸਕ੍ਰਿਤ ਵਿੱਚ। ਅਬ ਅਗਰਮ ਸਲੋਕ ਮੇਂ ਪਰੋਕਸ਼ ਗਿਆਨ ਕਾ ਫਲ ਕਥਨ ਕਰਤੇ ਹੈ। ਇਹ ਤਾਂ ਉਹਨਾਂ ਦੱਸਿਆ ਸਮਾਧੀ ਦਾ ਫਲ, ਜਿਹਨੂੰ ਅਪਰੋਕਸ਼ ਗਿਆਨ ਪਰਮਾਤਮਾ ਦਾ ਹੋ ਗਿਆ ਉਹਦਾ ਕੀ ਹੋਗਾ? ਉਹਦਾ ਕਰੋੜਾਂ ਕਰਮਾਂ ਦੇ ਜਨਮਾਂ ਦੇ ਕਰਮ ਛਣ ਦੇ ਵਿੱਚ ਨਸ਼ਟ ਹੋ ਕਰਕੇ ਤੇ ਕੀ ਹੋ ਜਾਏਗਾ? ਉਹ ਜਨਮ ਮਰਨ ਤੋਂ ਰਹਿਤ ਹੋ ਜਾਏਗਾ। ਉਹਦਾ ਹੋ ਜਾਏਗਾ ਕਿਉਂ? ਜੈ ਜੂੰ ਜਲ ਮੇਂ ਜਲ ਆਏ ਖਟਾਨਾ, ਜੋਤੀ ਦੇ ਵਿੱਚ ਜੋਤ ਮਿਲ ਜਾਏਗੀ। ਤੇ ਜਿਹਨੂੰ ਅਪਰੋਕਸ਼ ਗਿਆਨ ਨਹੀਂ ਹੋਇਆ, ਪਰੋਕਸ਼ ਹੀ ਹੋਇਆ ਹੈ, ਜਿਹਨੂੰ ਅਪਰੋਕਸ਼ ਗਿਆਨ ਨਹੀਂ ਹੋਇਆ ਖਾਲੀ ਪਰੋਕਸ਼ ਹੋਇਆ, ਉਹ ਤਾਂ ਵਿਚਾਰਾ ਫਿਰ ਕੀ ਕਰੇਗਾ? ਕਹਿੰਦਾ ਕੋਈ ਗੱਲ ਨਹੀਂ, ਇਹ ਕੰਮ ਨਹੀਂ ਹੈ, ਕੰਮ ਮਤ ਸਮਝ ਲੈਣਾ ਕਿ ਮੈਨੂੰ ਪਰੋਕਸ਼ ਗਿਆਨ ਹੋਇਆ ਅਪਰੋਕਸ਼ ਨਹੀਂ ਹੋਇਆ ਤੇ ਮੇਰਾ ਕੀ ਬਣੂਗਾ। ਕਹਿੰਦੇ ਪਰੋਕਸ਼ ਗਿਆਨ ਵੀ ਕਿਸੇ ਬੜੇ ਭਾਗਾਂ ਵਾਲੇ ਨਹੀਂ ਹੁੰਦਾ, ਸਾਰਿਆਂ ਨੂੰ ਹੋ ਵੀ ਨਹੀਂ ਸਕਦਾ। ਪਰ ਪਰਮਾਤਮਾ ਦੇ ਵਿੱਚ ਦ੍ਰਿੜ ਵਿਸ਼ਵਾਸ ਹੋ ਜਾਣਾ ਪਰਮਾਤਮਾ ਹੈ। ਲੈ ਪਾਪ ਕਰਕੇ ਦਿਖਾਏ ਕੋਈ, ਜਦੋਂ ਪਰਮਾਤਮਾ ਦਾ ਪਤਾ ਚੱਲ ਗਿਆ, ਨਿਸ਼ਚੇ ਹੋ ਗਿਆ ਪਰਮਾਤਮਾ ਹੈ, ਸਰਵੱਤਰ ਵਿਆਪਕ ਹੈ, ਤੇ ਲੈ ਪਾਪ ਕਰਕੇ ਦਿਖਾਓ ਕਿੱਦਾਂ ਕਿਹੜਾ ਕਰੂਗਾ ਫਿਰ? ਤੇ ਜੇ ਆਪਾਂ ਕਰਦੇ ਹਾਂ ਫਿਰ ਤਾਂ ਗੜਬੜੀ ਹੈ ਕੁਛ, ਕਿੱਡੀ ਤਗੜੀ ਕੰਪਾਸ ਹੈ। ਤੇ ਪਰੋਕਸ਼ ਗਿਆਨ ਦਾ ਫਲ ਵੀ ਜਿਹੜਾ ਹੈ ਨਾ ਉਹ ਸੁਣ ਲਓ ਅੱਜ। ਪਰੋਕਸ਼ਮ ਬ੍ਰਹਮ ਵਿਗਿਆਨਮ ਸ਼ਬਦਮ ਦੇਸ਼ਕ ਪੂਰਕ ਪੂਰਵਕਮ, ਦੇਸ਼ਕ ਮੈਨੇ ਦਹਿਸ਼ਕ, ਦਹਿਸ਼ਕ ਮੈਨੇ ਵਿਚਾਰ ਸਕਦੇ ਆ, ਲਿਆ ਬਿਕਸ਼ਾ ਧਰੇ ਦਹਿਸ਼ਕ ਆ ਗਏ, ਦਹਿਸ਼ਕ ਮੈਨੇ ਗੁਰੂ। ਪਰੋਕਸ਼ਮ ਬ੍ਰਹਮ ਵਿਗਿਆਨਮ ਸ਼ਬਦਮ ਦਹਿਸ਼ਕ ਪੂਰਵਕਮ ਬੁੱਧੀ ਪੂਰਵ ਕ੍ਰਿਤਮ ਪਾਪਮ ਕ੍ਰਿਤਸਨਮ ਦਹਤੀ ਵੰਨੀਵਤ। ਕ੍ਰਿਤਸਨਮ, ਕ੍ਰਿਤਸਨ ਮੈਨੇ ਸੰਪੂਰਨ, ਕ੍ਰਿਤਸਨਮ ਸੰਪੂਰਨ, ਪਾਪਮ ਬੁੱਧੀਪੂਰਵਕ ਕ੍ਰਿਤਮ ਪਾਪਮ, ਜਿਹੜੇ ਅਣਜਾਣੇ 'ਚ ਤਾਂ ਹੋ ਗਏ ਉਹ ਤਾਂ ਹੋਣੇ ਹੀ ਹੋਣੇ ਆ, ਜਿਹੜੇ ਜਾਣ ਬੁੱਝ ਕੇ ਕੀਤੇ ਆ, ਦੇਖ ਲਓ ਕੀ ਕਹਿ ਰਹੇ, ਬੁੱਧੀਪੂਰਵਕ ਕ੍ਰਿਤਮ ਪਾਪਮ, ਜਿਹੜੇ ਬੁੱਧੀਪੂਰਵਕ ਕੀਤੇ ਆ, ਸਾਨੂੰ ਪਤਾ ਹੈ ਇਹ ਗਲਤ ਕੰਮ ਹੈ ਫਿਰ ਵੀ ਸਾਡੇ ਕੋਲ ਹੋ ਗਿਆ, ਚੂਹਾ ਨਹੀਂ ਮਾਰਨਾ ਮਰ ਗਿਆ, ਜੀਵ ਹੱਤਿਆ ਨਹੀਂ ਕਰਨੀ ਹੋ ਗਈ, ਤਾਂ ਫਿਰ ਉਹ ਬੁੱਧੀਪੂਰਵਕ ਹੋਇਆ ਨਾ, ਉਹਦਾ ਦੋਸ਼ ਜ਼ਿਆਦਾ ਹੈ, ਅਣਜਾਣੇ 'ਚ ਹੋ ਜਾਵੇ ਉਹਦਾ ਨਹੀਂ ਹੋਣਾ। ਹੁਣ ਜੱਟ ਨੇ ਮਾਰੀ ਕਈ ਗੰਡ ਗੰਡੋਏ ਵੱਢੇ ਗਏ, ਉਹ ਉਹਨਾਂ ਪਾਪ ਨਹੀਂ ਹੈ, ਜਿਹੜਾ ਸਾਹਮਣੇ ਪਿਆ ਉਹਨੂੰ ਐਂ ਵੱਢੋ ਤਾਂ ਫਿਰ ਜ਼ਿਆਦਾ ਹੈ ਨਾ। ਤੇ ਜਿਹੜਾ ਇਹੀ ਕਹਿ ਰਿਹਾ ਬੁੱਧੀ ਪੂਰਵਕ ਜਿਹੜੇ ਬੁੱਧੀ ਦੇ ਨਾਲ ਕੀਤੇ ਮਤਲਬ ਸਮਝਦਾਰੀ ਦੇ ਵਿੱਚ ਆ ਕੇ ਕੀਤੇ ਜਾਣੇ ਪਾਪ। ਦਹਿਸ਼ਕ ਪੂਰਵਕਮ ਸ਼ਬਦਮ, ਦੇਖੋ ਗੁਰੂਮੁਖ ਸੇ ਪ੍ਰਾਪਤ, ਦਹਿਸ਼ਕ ਮੈਨੇ ਗੁਰੂਮੁਖ, ਗੁਰੂਮੁਖ ਸੇ ਪ੍ਰਾਪਤ ਤਤਮਸੀ ਆਦਿ ਮਹਾਂਵਾਕੇ ਸੇ ਜਨਯ। ਠੀਕ ਸੇ ਸਮਝ ਲੈਣਾ ਹੁਣ ਇਹਦਾ ਅਰਥ, ਜਬ ਜੇ ਅਪਰੋਕਸ਼ ਗਿਆਨ ਨਹੀਂ ਵੀ ਹੋ ਰਿਹਾ ਨਾ ਤੇ ਕਮ ਸੇ ਕਮ ਇਹਦੇ ਵਿੱਚ ਤੇ ਸਥਿਤੀ ਬਣਾ ਹੀ ਲਓ, ਇਹਦੇ ਵਿੱਚ ਸਥਿਤੀ ਬਣ ਜਾਵੇ ਤਾਂ ਕੋਈ ਮਾੜਾ ਮੋਟਾ ਨਾ ਸਮਝ ਲੈਣਾ। ਗੁਰੂਮੁਖ ਸੇ ਪ੍ਰਾਪਤ ਤਤਮਸਿਆ ਦੀ ਮਹਾਂਵਾਕੇ ਸੇ ਜਨ ਅਪਰੋਕਸ਼ ਬ੍ਰਹਮ ਵਿਗਿਆਨ, ਪਰੋਕਸ਼ ਬ੍ਰਹਮ ਗਿਆਨ ਬੁੱਧੀ ਪੂਰਵਕ ਕ੍ਰਿਤਮ ਕ੍ਰਿਸ਼ਨਮ ਪਾਪਮ, ਗਿਆਨ ਪੂਰਵਕ ਕੀਏ ਹੋਏ ਸੰਪੂਰਨ ਪਾਪੋ ਕੋ ਵੰਨੀਵਤ ਦਹਤੀ। ਅਗਨੀ ਕੀ ਤਰ੍ਹਾਂ, ਵੰਨੀਵਤ ਮਣੇ ਅਗਨੀ, ਵੰਨੀਵਤ ਮਣੇ ਅਗਨੀ ਕੀ ਤਰ੍ਹਾਂ, ਦਹਤੀ ਮਣੇ ਭਸਮ ਕਰ ਦੇਗੀ, ਵੰਨੀਵਤ ਦਹਤੀ ਅਗਨੀ ਕੀ ਨਿਆਈ, ਜੈਸੇ ਅਗਨੀ ਕਾਸ਼ਟ ਕੋ ਦਗਧ ਕਰਦੀ ਹੈ, ਕਾਸ਼ਟ ਮਣੇ ਲੱਕੜੀ, ਜੈਸੇ ਅਗਨੀ ਲੱਕੜੀ ਕੋ ਭਸਮ ਕਰ ਦਿੰਦੀ ਹੈ ਨਾ, ਉਸੀ ਤਰ੍ਹਾਂ ਜਲਾ ਡਾਲਤੇ ਹੈ। ਇਹ ਪਰੋਕਸ਼ ਗਿਆਨ ਜਿਹੜਾ ਹੈ ਸੰਪੂਰਨ ਪਾਪ, ਬੁੱਧੀਪੂਰਵਕ ਕਿਉਂ ਕਹਿਤਾ ਵੀ ਜਿਹੜੇ ਸਿੱਧਾ ਹੀ ਕਹਿ ਲਓ ਜਾਣੇ ਮੇ ਜਾਂ ਅਣਜਾਣੇ ਮੇ, ਜਾਣੇ ਅਣਜਾਣੇ ਮੇ ਜਿਹੜੇ ਕਰਮ ਕੀਤੇ ਹੈ, ਪਰੋਕਸ਼ ਗਿਆਨ ਹੋ ਗਿਆ ਤਾਂ ਸਾਰੇ ਜਲ ਕੇ ਭਸਮ ਹੋ ਜਾਣਗੇ। ਕੈਸੇ, ਜੈਸੇ ਅੰਦਰ ਲੱਕੜੀ ਅਗਨੀ ਲੱਕੜੀ ਨੂੰ ਭਸਮ ਕਰ ਦਿੰਦੀ ਹੈ ਨਾ, ਐਸੇ ਹੁਣ ਦੇਖ ਲਓ ਇਹਦਾ ਕਿੰਨਾ ਕੁ ਫਲ ਆ। ਇਹ ਵਿਚਾਰ ਸਾਗਰ 'ਚ ਨਹੀਂ ਦੱਸਿਆ ਨਾ, ਤੱਤ ਅਨੁਸੰਧਾਨ 'ਚ ਆਇਆ ਇਹ। ਇਸ ਵਾਰੇ ਜਿਉਂ ਜਿਉਂ ਉੱਪਰ ਚੜ੍ਹਦੇ ਜਾਓਗੇ ਉਹ ਜ਼ਿਆਦਾ ਖੁੱਲਦਾ ਜਾਊ, ਗ੍ਰੰਥ ਹਨੇਰੇ ਚੱਕੇ ਜਾਣਗੇ ਨਾ। ਇਹ ਹੋ ਗਿਆ ਪਰੋਕਸ਼ ਗਿਆਨ ਕਾ ਫਲ। ਅਬ ਅਪਰੋਕਸ਼ ਗਿਆਨ ਕਾ ਫਲ ਕਥਨ ਕਰਤੇ ਹੈ। ਅਪਰੋਕਸ਼ ਆਤਮ ਵਿਗਿਆਨਮ ਸ਼ਬਦਮ ਦੇਸ਼ਿਕ ਪੂਰਵ ਦਸ਼ਿਕ ਪੂਰਵਕਮ ਸੰਸਕਾਰ ਸੰਸਕਾਰਣਾ ਗਿਆਨ ਤਤਮਸ਼ਚ ਚੰਡ ਭਾਸਕਰ, ਚੰਡ ਹੁੰਦੇ ਨਾ ਪ੍ਰਚੰਡ ਅਗਨੀ ਜਲ ਰਹੀ, ਪ੍ਰਚੰਡ ਬੜੀ ਤੇਜ਼, ਚੰਡ ਭਾਸਕਰ, ਭਾਸਕਰ ਮਣੇ ਸੂਰਜ, ਜਦੋਂ ਤਿਖੜ ਦੁਪਹਿਰ ਹੋ ਉਹਨੂੰ ਕੀ ਕਹਿੰਦੇ ਆ, ਦੁਪਹਿਰ, ਦੁਪਹਿਰ ਕਿਉਂ ਕਹਿੰਦੇ ਆ, ਚਾਰ ਪੈਰਾਂ ਦਾ ਦਿਨ ਨਹੀਂ ਹੋਇਆ, ਦੋ ਪੈਰ ਜਦੋਂ ਲੰਘ ਜਾਣ ਫਿਰ ਧੁੱਪ ਕਿੱਦਾਂ ਲੱਗਦੀ ਹੈ, ਫਿਰ ਧੁੱਪ ਕੈਸੀ ਹੁੰਦੀ ਹੈ, ਦੇਖੋ ਦਹਿਸ਼ਕ ਪੂਰਵਕ ਸ਼ਬਦਮ ਗੁਰੂ ਮੁਖ ਸੇ ਪ੍ਰਾਪਤ ਤਤਮਸੀ ਆਦਿ ਮਹਾਂਵਾਕੇ ਸੇ ਉਤਪੰਨ ਅਪਰੋਕਸ਼ਾ ਅਪਰੋਕਸ਼ ਆਤਮ ਵਿਗਿਆਨਮ, ਅਪਰੋਕਸ਼ ਆਤਮ ਗਿਆਨ, ਅਪਰੋਕਸ਼ ਰੂਪ ਆਤਮਾ ਕਾ ਸੰਸੇ ਵਿਪ੍ਰਿਯ ਰਹਿਤ ਗਿਆਨ, ਸੰਸੇ ਵਿਪ੍ਰਿਯ ਰਹਿਤ ਗਿਆਨ, ਸੰਸਕਾਰ ਸੰਸਕਾਰ ਕਾਰਨ ਗਿਆਨ ਤਮਸ, ਸੰਸਕਾਰ ਕੇ ਕਾਰਨ ਅਗਿਆਨ ਰੂਪੀ ਅੰਧਕਾਰ ਕੋ ਚੰਡ ਭਾਸਕਰ ਨਾਸ਼ ਕਰਨੇ ਕੇ ਲੀਏ ਦੁਪਹਿਰ ਕੇ ਪ੍ਰਚੰਡ ਸੂਰਜ ਕੇ ਸਮਾਨ ਹੈ। ਜੈਸੇ ਦੁਪਹਿਰ ਕਾ ਪ੍ਰਚੰਡ ਸੂਰਜ ਪਾਣੀ ਰੱਖ ਦੋ ਪਤਾ ਨਹੀਂ ਚੱਲੇਗਾ ਕਿੱਧਰ ਗਿਆ, ਵਾਹ ਬਣਾ ਕੇ ਉਡਾ ਦੇਗਾ, ਐਸੇ ਹੀ ਉਹ ਜਿਹੜੇ ਪਾਪ ਕਰਮ ਜਨਮ ਮਰਨ, ਪਾਪ ਕਰਮ ਤਾਂ ਪਹਿਲਾਂ ਹੀ ਨਸ਼ਟ ਹੋ ਗਏ, ਇਹ ਫਿਰ ਕੀ ਕਰੇਗਾ, ਇਹ ਜਨਮ ਮਰਨ ਨਸ਼ਟ ਕਰੇਗਾ, ਇਹ ਜਿਹੜਾ ਗਿਆਨ ਹੈ। ਅਬ ਇਸ ਗ੍ਰੰਥ ਕੇ ਆਰੰਭ ਕਾ ਫਲ ਕਹਿਤੇ ਹੈ, ਇਥਮ ਤੱਤਵ ਏਕਮ ਵਿਧਾਇਆ ਵਿਧੀਨਮ ਮਨਃ ਸਮਾਧਾਇਆ ਵਿਗਲਿਤ ਵਿਗਲਿਤ, ਦੇਖੋ ਵਿਗਲਿਤ ਮੈਨੇ ਗਲਿਤ ਮੈਨੇ ਗਲ ਜਾਣਾ, ਵਿਗਲਿਤ ਮੈਨੇ ਵਿਸ਼ੇਸ਼ ਪ੍ਰਕਾਰ ਸੇ ਥੋੜਾ ਜਿਹਾ ਮੈਨੇ ਬਚੇ ਆਂਦੇ ਨਾ, ਇਹ ਤੁਸੀਂ ਸੁਣਿਆ ਹੋਣਾ ਵਿਰਕਤ ਹੈ, ਵਿਰਕਤ ਤੇ ਵਿਰਕਤ ਨੂੰ ਕੀ ਕਹਿੰਦੇ ਆ, ਵਿਸ਼ੇਸ਼ਣਾ ਵਿਸ਼ੇਸ਼ ਪ੍ਰਕਾਰ ਸੇ ਜੋ ਛੱਡ ਚੁੱਕਾ ਹੈ ਸਭ ਕੁਛ ਉਹਨੂੰ ਕਹਿੰਦੇ ਵਿਰਕਤ। ਇਹ ਵੀ ਉਹ ਲੱਗਾ ਵਿਗਲਤ ਵਿਗਲਤਾ ਵੀ ਵਿਸ਼ੇਸ਼ ਪ੍ਰਕਾਰ ਸੇ ਗਲ ਗਿਆ, ਸੰਸਰਿਤ ਬੰਦਾ ਗਲ ਕੀ ਗਿਆ, ਸੰਸਰਿਤ ਸੰਸਰਿਤ ਮੈਨੇ ਜਨਮ ਮਰਨ ਰੂਪੀ ਸੰਸਾਰ, ਸਨੇ ਸਨੇ ਸੰਸਰਤੀ ਇਤੀ ਸੰਸਾਰਾ, ਜਿਹੜਾ ਸਨੇ ਸਰੇ ਸੰਸਰਤੀ ਮੈਨੇ ਸਰਕ ਰਿਹਾ ਹੈ, ਇੱਕਦਮ ਥੋੜ੍ਹੀ ਰਾਤ ਪੈ ਜਾਂਦੀ ਹੈ, ਇੱਕਦਮ ਥੋੜ੍ਹੀ ਦਿਨ ਚੜ੍ਹ ਜਾਂਦਾ, ਹੌਲੀ ਹੌਲੀ ਸੂਰਜ ਕਿੱਦਾਂ ਜਾਂਦਾ, ਇੱਦਾਂ ਹੀ ਸੰਸਾਰ ਖਿਸਕ ਰਿਹਾ, ਇੱਦਾਂ ਹੀ ਸਾਡੀ ਆਜੂ ਸਾਡੇ ਪ੍ਰਾਣ ਖਿਸਕ ਰਹੇ ਆ। ਦੇਖ ਲਓ ਜਦੋਂ ਬੱਚੇ ਸੀ ਉਦੋਂ ਆਹ ਸੀ, ਜਵਾਨੀ 'ਚ ਕਿੰਨੇ ਕਾਲੇ ਸੀ, ਹੁਣ ਦੇਖ ਲਓ ਥੋੜੇ ਦਿਨਾਂ ਨੂੰ ਮੂੰਹ ਹੱਟ ਕੇ ਪੈ ਜਾਣਾ। ਪ੍ਰਾਪਨੋਤੀ ਪਰਮ ਪਦਮ ਨਰੋ ਨਾ ਚਿਦਾਤ। ਇੱਕੀ ਪ੍ਰਧਾਨ ਜੀ, ਨਰੋ ਨਾ ਹਾਂ ਚਿਰਾਤ ਮਨੇ ਨਾ ਨੂੰ ਅਲੱਗ ਕਰ ਦੋ। ਹਾਂ ਹਾਂ ਨਾ ਨੂੰ ਅਲੱਗ ਕਰ ਦੋ, ਬਾਕੀ ਕਿਹੜਾ ਗਿਆ ਚਿਰਾਤ ਮਨੇ ਚਿਰ ਨਾ ਚਿਰ ਦੇਰ ਨੀ ਲੱਗਦੀ ਫਿਰ ਚਿਰ ਲੱਗ ਗਿਆ। ਇਹ ਆਇਆ ਨਾ, ਇਹ ਆਇਆ ਕਿ ਨਹੀਂ ਸੰਸਕ੍ਰਿਤ ਦਾ ਸ਼ਬਦ, ਨਹੀਂ ਚਿਰ ਦਾ ਸ਼ਬਦ ਆਇਆ ਕਿ ਨਹੀਂ ਇੱਥੇ ਸੰਸਕ੍ਰਿਤ? ਦੇਖ ਲਓ ਆਪਾਂ ਰੋਜ਼ ਵਰਤਦੇ ਹਾਂ ਪਰ ਸਾਨੂੰ ਪਤਾ ਨਹੀਂ ਹੈ। ਨਾ ਚਿਰਾਤ ਮੈਨੇ ਚਿਰ ਨਹੀਂ ਲੱਗਦਾ, ਫਿਰ ਫਟਾਫਟ ਹੋਊ ਕੰਮ। ਨਰਾ ਇਸ ਗ੍ਰੰਥ ਕਾ ਆਰੰਭ ਕਰਨੇ ਵਾਲਾ ਮਨੁਸ਼ ਇਥਮ ਤੱਤ ਵੇਕਮ ਵਿਦਾਇਆ। ਉਕਤ ਪ੍ਰਕਾਰ ਸੇ ਬ੍ਰਹਮ ਔਰ ਆਤਮਾ ਕਾ ਅਭੇਦ ਰੂਪ ਤੱਤ ਕਾ ਪੰਜ ਕੋਸ਼ੋ ਸੇ ਵਿਵੇਚਨ ਕਰਕੇ ਵਿਧੀਵਤ ਮਨਾ ਸਮਾਧ ਆਇਆ। ਉਸ ਤੱਤ ਮੇ ਸ਼ਾਸਤਰ ਕੇ ਅਨੁਸਾਰ ਮਨ ਕੋ ਸਥਿਰ ਕਰ। ਵਿਗਲਤ ਸੰਸਕ੍ਰਿਤੀ ਬੰਧਵਾ ਅਪਰੋਕਸ਼ ਗਿਆਨ ਕੇ ਦੁਆਰਾ ਸੰਸਾਰ ਬੰਧਨ ਸੇ ਮੁਕਤ ਹੋਤਾ ਹੁਆ। ਪਰਮ ਪਦਮ ਨਾ ਚਿਰਾਤ ਨੱਚੀ ਰਹਿਣਾ ਦੀ ਗੱਛਤੀ। ਗੀਤਾ ਵਿੱਚ ਵੀ ਕਿਹਾ ਨਾ ਚਿਰਾ ਨੱਚੀ ਰਹਿਣਾ ਦੀ ਗੱਛਤੀ, ਨਾ ਚਿਰੇ ਫਟਫਟ ਪਹੁੰਚ ਜਾਏਗਾ। ਨਿਰਤਿਸ਼ੇ ਆਨੰਦ ਰੂਪ ਮੋਕਸ਼ ਕੋ ਬਿਨਾ ਹੀ ਵਿਲੰਬ ਤਤਕਾਲ ਹੀ ਪ੍ਰਾਪਨੋਤੀ ਪ੍ਰਾਪਤ ਕਰਤਾ ਹੈ। ਸੱਚ ਦਾ ਆਨੰਦ ਰੂਪ ਬ੍ਰਹਮ ਹੀ ਹੋ ਜਾਤਾ ਹੈ। ਪ੍ਰਾਪਤ ਕਰਨ ਦਾ ਅਰਥ ਕੀ ਕਰਤਾ ਉਹਨਾਂ? ਬਸ ਇਹ ਨਹੀਂ ਸਮਝ ਲਿਆ, ਪ੍ਰਾਪਤ ਪ੍ਰਾਪਤ ਦੋ ਵਸਤੂ ਹੋ ਗਈ, ਰੂਪ ਹੀ ਹੋ ਗਿਆ। ਬਸ ਦੋ ਤੇ ਇੱਕ ਰੂਪ, ਇਹ ਵਿਧ ਕਰਤ ਤਪੱਸਿਆ ਵੇ ਦੋ ਤੇ ਇੱਕ ਰੂਪ ਹੋ ਗਏ, ਉਹ ਹੈ। ਹਾਂ ਕਿੱਥੇ ਜੀ? ਇਸ ਗ੍ਰੰਥ ਕਾ ਅਭਿਆਸ ਕਰਨੇ ਵਾਲਾ ਮਨੁੱਖ ਉਕਤ ਪ੍ਰਕਾਰ ਸੇ ਬ੍ਰਹਮ ਔਰ ਆਤਮਾ ਕਾ ਅਭੇਦ ਰੂਪ ਤੱਤਵ ਕਾ ਪੰਚ ਕੋਸ਼ੋ ਸੇ ਵਿਵੇਚਨ ਕਰਕੇ ਵਿਧੀਵਤ